ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਜਿਹਾ ਨਾ ਅਕਿਰਤ ਘਣ ਹੈ ਪਿ ਨਾ ਹੋਆ ਹੋਵਣ ਹਾਰਾ। ਮੈਂ ਜਿਹਾ ਨਾ ਹਰਾਮ ਖੋਰ ਹੋਰ ਨਾ ਕੋਈ ਅਵਗੁਣ ਯਾਰਾ। ਮੈਂ ਜਿਹਾ ਨਿੰਦਕ ਨਾ ਕੋਏ ਗੁਰ ਨਿੰਦਾ ਸਿਰ ਬੱਜਰ ਭਾਰਾ। ਮੈਂ ਜਿਹਾ ਬੇਮੁਖ ਨਾ ਸਤਿਗੁਰ ਤੇ ਬੇਮੁਖ ਹਤਿਆਰਾ। ਮੈਂ ਜਿਹਾ ਕੋ ਦੁਸ਼ਟ ਨਾ ਹੈ ਨਿਰਵੈਰ ਹੈ ਸਿਉ ਵੈਰ ਵਿਕਾਰਾ। ਬੱਜਰ ਲੇਪ ਨਾ ਉਤਰੈ ਪਿੰਡ ਅਪਰਚੇ ਔਚਰ ਚਾਰਾ। ਮੈਂ ਜਿਹਾ ਨਾ ਦੁਬਾਜਰਾ ਤਜ ਗੁਰਮਤ ਦੁਰਮਤ ਹਿਤਕਾਰਾ। ਨਾਉ ਮੁਰੀਦ ਨਾ ਸ਼ਬਦ ਵਿਚਾਰ ਨਾ ਹੋ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ। ਜਿਨ ਤੂੰ ਨਾਹੀ ਵਿਸਰਿਆ ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹਲਾ ਤੀਜਾ ਸ਼ੰਤ ਘਰ ਤੀਜਾ। ਸਾਜਨ ਮੇਰੇ ਪ੍ਰੀਤ ਮੋਹ ਤੁਮ ਸਹ ਕੀ ਭਗਤ ਕਰੇ ਹੋ। ਗੁਰ ਸੇਵਹੁ ਸਦਾ ਆਪਣਾ ਨਾਮ ਪਦਾਰਥ ਲੇਹੋ। ਸਾਜਨ ਮੇਰੇ ਪ੍ਰੀਤ ਮੋਹ ਤੁਮ ਸਹ ਕੀ ਭਗਤ ਕਰੇ ਹੋ। ਗੁਰ ਸੇਵਹੁ ਸਦਾ ਆਪਣਾ ਨਾਮ ਪਦਾਰਥ ਲੇਹੋ। ਭਗਤ ਕਰੋ ਤੁਮ ਸਹ ਕੇਰੀ ਜੋ ਸਹ ਪਿਆਰੇ ਭਾਵੇ। ਆਪਣਾ ਭਾਣਾ ਤੁਮ ਕਰੋ ਤਾਂ ਫਿਰ ਸਹ ਖੁਸ਼ੀ ਨ ਆਵੇ। ਭਗਤ ਭਾਵ ਇਹ ਮਾਰਗ ਬਿਖੜਾ ਗੁਰ ਦੁਆਰੇ ਕੋ ਪਾਵੇ। ਕਹੈ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿੱਤ ਲਾਵੇ। ਮੇਰੇ ਮਨ ਬੈਰਾਗੀਆ ਤੂੰ ਬੈਰਾਗ ਕਰ ਕਿਸ ਦਿਖਾਵੇ। ਹਰ ਸੋਹਿਲਾ ਤਿਨ ਸਦ ਸਦਾ ਜੋ ਹਰ ਗੁਣ ਗਾਵਹਿ। ਕਰ ਬੈਰਾਗ ਤੂੰ ਛੋੜ ਪਾਖੰਡ ਸੋ ਸਹੋ ਸਭ ਕਿਛ ਜਾਣੇ। ਜਲ ਥਲ ਮਹੀਅਲ ਏਕੋ ਸੋਈ ਗੁਰਮੁਖ ਹੁਕਮ ਪਛਾਣੇ। ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੇ। ਇਵ ਕਹੈ ਨਾਨਕ ਸੋ ਬੈਰਾਗੀ ਅਨ ਦਿਨ ਹਰ ਲਿਵ ਲਾਵੇ। ਜਹਿ ਜਹਿ ਮਨ ਤੂੰ ਧਾਵਦਾ ਤਹ ਤਹ ਹਰ ਤੇਰਾ ਨਾਲੇ। ਮਨ ਸਿਆਣਪ ਛੋਡੀਐ ਗੁਰ ਕਾ ਸ਼ਬਦ ਸੰਭਾਲੇ। ਸਾਥ ਤੇਰਾ ਸੋ ਸਹੁ ਸਦਾ ਹੈ ਇੱਕ ਖਿਨ ਹਰ ਨਾਮ ਸੰਭਾਲ ਹੈ, ਜਨਮ ਜਨਮ ਕੇ ਤੇਰੇ ਪਾਪ ਕੱਟੇ, ਅੰਤ ਪਰਮ ਪਦ ਪਾਵ ਹੈ। ਸਾਚੇ ਨਾਲ ਤੇਰਾ ਗੰਢ ਲਾਗੈ, ਗੁਰਮੁਖ ਸਦਾ ਸੰਭਾਲੇ। ਇਉਂ ਕਹਿ ਨਾਨਕ ਜਹ ਮਨ ਤੂੰ ਧਾਵੰਦਾ, ਤਹ ਹਰ ਤੇਰਾ ਸਦਾ ਨਾਲੇ। ਸਤਿਗੁਰ ਮਿਲਿਆ ਧਾਵਤ ਥੰਮਿਆ, ਨਿਜ ਘਰ ਵਸਿਆ ਆਏ। ਨਾਮ ਵਿਹਾਜੇ ਨਾਮ ਲੈ, ਨਾਮ ਰਹੇ ਸਮਾਏ। ਧਾਵਤ ਥੰਮਿਆ ਸਤਿਗੁਰ ਮਿਲਿਆ, ਦਸਵਾਂ ਦੁਆਰ ਪਾਇਆ। ਤਿੱਥੈ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ, ਜਿਤ ਸ਼ਬਦ ਜਗਤ ਥੰਮ ਰਹਾਇਆ। ਤਹਿ ਅਨੇਕ ਵਾਜੇ ਸਦਾ ਆਨੰਦ ਹੈ, ਸੱਚੇ ਰਹਿਆ ਸਮਾਏ। ਇਉਂ ਕਹਿ ਨਾਨਕ ਸਤਿਗੁਰ ਮਿਲਿਆ ਧਾਵਤ ਥੰਮਿਆ, ਨਿਜ ਘਰ ਵਸਿਆ ਆਏ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਮੂਲ ਪਛਾਣ ਹੈ ਤਾਂ ਸਹੁ ਜਾਣ ਹੈ, ਮਰਨ ਜੀਵਨ ਕੀ ਸੋਝੀ ਹੋਈ। ਗੁਰ ਪ੍ਰਸਾਦੀ ਏਕੋ ਜਾਣ ਹੈ ਤਾਂ ਦੂਜਾ ਭਾਉ ਨਾ ਹੋਈ। ਮਨ ਸ਼ਾਂਤ ਆਈ ਵਜੀ ਵਧਾਈ ਤਾਂ ਹੋਵੇ ਪਰਵਾਣ। ਇਉਂ ਕਹਿ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਤੂੰ ਗਾਰਬ ਅਟਿਆ ਗਾਰਬ ਲੱਦਿਆ ਜਾਹੇ, ਮਾਇਆ ਮੋਹਣੀ ਮੋਹਿਆ ਫਿਰ ਫਿਰ ਜੂਨੀ ਪਵਾਹੇ। ਗਾਰਬ ਲਾਗਾ ਜਾਹੇ ਮੁਗਧ ਮਨ, ਅੰਤ ਗਿਆ ਪਛਤਾਵਹੇ। ਅਹੰਕਾਰ ਤਿਸਨਾ ਰੋਗ ਲੱਗਾ, ਬਿਰਥਾ ਜਨਮ ਗਵਾਵਹੇ। ਮਨਮੁਖ ਮੁਗਧ ਚੇਤਾ ਨਾਹੀ, ਅੱਗੇ ਗਿਆ ਪਛਤਾਵਹੇ। ਇਉਂ ਕਹਿ ਨਾਨਕ ਮਨ ਤੂੰ ਗਾਰਬ ਅਟਿਆ ਗਾਰਬ ਲੱਦਿਆ ਜਾਵਹੇ। ਮਨ ਤੂੰ ਮਤ ਮਾਣ ਕਰਹਿ ਜੇ ਹਉ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ ਹੋ। ਅੰਤਰ ਅਗਿਆਨ ਹਉ ਬੁੱਧ ਹੈ, ਸੱਚ ਸ਼ਬਦ ਮਲ ਖੋ ਹੋ। ਹੋ ਹੋ ਨਿਮਾਣਾ ਸਤਿਗੁਰੂ ਅੱਗੇ, ਮਤ ਕਿਛ ਆਪ ਲਖਾਵਹੇ। ਆਪਣੇ ਅਹੰਕਾਰ ਜਗਤ ਜਲਿਆ, ਮਤ ਤੂੰ ਆਪਣਾ ਆਪ ਗਵਾਵਹੇ। ਸਤਿਗੁਰ ਕੈ ਭਾਣੇ ਕਰਹਿ ਕਾਰ, ਸਤਿਗੁਰ ਕੈ ਭਾਣੇ ਲਾਗ ਰਹੋ। ਇਉਂ ਕਹਿ ਨਾਨਕ ਆਪ ਛੱਡ ਸੁਖ ਪਾਵਹਿ, ਮਨ ਨਿਮਾਣਾ ਹੋਏ ਰਹੋ। ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸੋ ਸਹੁ ਚਿਤ ਆਇਆ। ਮਹਾ ਆਨੰਦ ਸਹਿਜ ਭਇਆ, ਮਨ ਤਨ ਸੁਖ ਪਾਇਆ। ਸੋ ਸਹੁ ਚਿਤ ਆਇਆ ਮਨ ਵਸਾਇਆ, ਅਵਗਣ ਸਭ ਵਿਸਾਰੇ। ਜਾਂ ਤਿਸ ਭਾਣਾ ਗੁਣ ਪ੍ਰਗਟ ਹੋਏ, ਸਤਿਗੁਰ ਆਪ ਸਵਾਰੇ। ਸੇ ਜਨ ਪ੍ਰਵਾਨ ਹੋਏ ਜਿਨੀ ਇੱਕ ਨਾਮ ਦਿੜਿਆ, ਦੁਤੀਆ ਭਾਉ ਚੁਕਾਇਆ। ਇਉਂ ਕਹਿ ਨਾਨਕ ਧੰਨ ਸੋ ਵੇਲਾ, ਜਿਤ ਮੈਂ ਸਤਿਗੁਰ ਮਿਲਿਆ, ਸੋ ਸਹੁ ਚਿਤ ਆਇਆ। ਇੱਕ ਜੰਤ ਭਰਮ ਭੁੱਲੇ, ਤਿੰਨ ਸਹਿ ਆਪ ਭੁਲਾਏ। ਦੂਜੇ ਭਾਏ ਫਿਰਹਿ ਹਉ ਮੈਂ ਕਰਮ ਕਮਾਏ। ਤਿੰਨ ਸਹਿ ਆਪ ਭੁਲਾਏ ਕੁਮਾਰਗ ਪਾਏ, ਤਿਨਕਾ ਕਿਛ ਨਾ ਵਸਾਈ। ਤਿਨ ਕੀ ਗਤ ਅਵਗਤ ਤੂੰ ਹੈ ਜਾਣ, ਜਿਨ ਇਹ ਰਚਨ ਰਚਾਈ। ਹੁਕਮ ਤੇਰਾ ਖਰਾ ਭਾਰਾ, ਗੁਰਮੁਖ ਕਿਸੈ ਬੁਝਾਏ। ਇਉਂ ਕਹੈ ਨਾਨਕ ਕਿਆ ਜੰਤ ਵਿਚਾਰੇ, ਜਾਂ ਤੁਧ ਪਰਮ ਭੁਲਾਏ। ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ। ਤੂੰ ਪਾਰ ਬ੍ਰਹਮ ਬੇਅੰਤ ਸੁਆਮੀ, ਤੇਰੀ ਕੁਦਰਤ ਕਹਿਣ ਨਾ ਜਾਈ। ਸੱਚੀ ਤੇਰੀ ਵਡਿਆਈ, ਜਾਂ ਕੋ ਤੁਧ ਮਨ ਵਸਾਈ। ਸਦਾ ਤੇਰੇ ਗੁਣ ਗਾਵਹੇ, ਤੇਰੇ ਗੁਣ ਗਾਵਹਿ ਜਾਂ ਤੁਧ ਭਾਵਹਿ। ਸੱਚੇ ਸਿਉ ਚਿਤ ਲਾਵਹੇ, ਜਿਸਨੂੰ ਤੂੰ ਆਪੇ ਮਿਲਹਿ, ਸੋ ਗੁਰਮੁਖ ਰਹਿ ਸਮਾਈ। ਇਉਂ ਕਹੈ ਨਾਨਕ ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ। ਜਿਸਨੂੰ ਤੂੰ ਆਪੇ ਮਿਲਹਿ, ਸੋ ਗੁਰਮੁਖ ਰਹਿ ਸਮਾਈ। ਇਉਂ ਕਹੈ ਨਾਨਕ ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਪਤਿਤ ਪਾਵਨ, ਭਗਤ ਵਸ਼ਲ, ਕਿਰਪਾ ਨਿਧਾਨ, ਜੋਤ ਸਰੂਪ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਇਮਾਨ, ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸ਼ਾਮ ਦੇ ਸਮੇਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਰਹਿ ਰਾਜ ਸਾਹਿਬ ਜੀ ਦੇ ਪਾਠ ਅਤੇ ਰਾਗੀ ਜਥਿਆਂ ਪਾਸੋਂ ਹਜ਼ੂਰ ਦੀ ਅੰਮ੍ਰਿਤਮਈ ਧੁਰਕੀ ਬਾਣੀ ਦਾ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਜੋ ਇਸ ਸਥਾਨ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿਆਖਿਆ ਆਰੰਭ ਹੈ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਤੇ ਆਪ ਸੰਗਤ ਦੀ ਅਸੀਸ ਦੁਆਰਾ ਹਜ਼ੂਰ ਦੇ ਨਾ ਪਰਮ ਪਵਿੱਤਰ ਮੁਕੱਦਸ ਵਚਨਾਂ ਦੀ ਵਿਚਾਰ ਸੁਣ ਕੇ ਲਾਹਾ ਪ੍ਰਾਪਤ ਕਰਨ ਦਾ ਯਤਨ ਕਰੀਏ। ਆਸਾ ਰਾਗ ਅੰਦਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਜੋ ਸ਼ੰਤ ਹਨ ਉਹਨਾਂ ਦੀ ਵਿਚਾਰ ਆਪ ਸੁਣ ਰਹੇ ਹੋ। ਜੋ ਤੀਜੇ ਪਾਤਸ਼ਾਹ ਦਾ ਪਹਿਲੇ ਘਰ ਵਿੱਚ ਪਹਿਲਾ ਸ਼ੰਤ ਸੀ ਉਸਦੀ ਚਾਰ ਪਦਿਆਂ ਦੀ ਵਿਚਾਰ ਆਪ ਜੀ ਨੇ ਸੁਣ ਲਈ ਹੈ। ਅੱਗੇ ਇਸ ਆਸਾ ਰਾਗ ਦੇ ਤੀਜੇ ਘਰ ਵਿੱਚ ਸਤਿਗੁਰਾਂ ਨੇ ਇਹ 10 ਪਦਿਆਂ ਦਾ ਸ਼ੰਤ ਉਚਾਰਨ ਕੀਤਾ ਹੈ। ਸ਼ੰਤ ਨਾਮ ਪਰਮਾਤਮਾ ਦੇ ਜਸ ਦਾ ਹੈ ਅਤੇ ਹਰ ਪਦ ਵਿੱਚ ਸ਼ੰਤ ਦੇ ਹਰ ਪਦ ਵਿੱਚ 6-6 ਪੰਕਤੀਆਂ ਹੁੰਦੀਆਂ ਹਨ। ਪਦ 4, 5, 6 ਜਾਂ ਵਧੀਕ ਵੀ ਹੋ ਸਕਦੇ ਨੇ ਔਰ ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਇਸ ਸਾਰੇ ਦੇ ਸਾਰੇ ਆਸਾ ਰਾਗ ਵਿੱਚ ਜੀਵ ਆਤਮਾ ਦਾ ਪਰਮਾਤਮਾ ਤੋਂ ਪਿਆ ਹੋਇਆ ਵਿਛੋੜਾ ਬਿਆਨ ਕੀਤਾ ਹੈ ਅਤੇ ਇਸ ਵਿਛੋੜੇ ਨੂੰ ਮਿਲਾਪ ਵਿੱਚ ਬਦਲਣ ਦੇ ਸਾਧਨਾਂ ਦਾ ਜ਼ਿਕਰ ਕੀਤਾ ਹੈ। ਜਿਸ ਸ਼ੰਤ ਦਾ ਪਾਠ ਆਪ ਜੀ ਨੇ ਸੁਣਿਆ ਹੈ ਇਹਦੇ ਪਹਿਲੇ ਇੱਕ ਜਾਂ ਦੋ ਪਦ ਅੱਜ ਵਿਚਾਰੇ ਜਾਣਗੇ, ਸ਼ਾਇਦ ਇੱਕ ਹੀ ਪਦ ਦੀ ਵਿਚਾਰ ਹੋ ਸਕੇਗੀ। ਅੱਗੇ ਜਿਸ ਤਰ੍ਹਾਂ ਪ੍ਰਕਰਣ ਆਉਣਗੇ ਸ਼ੰਤ ਵਿੱਚ ਕਈ ਥਾਵਾਂ ਤੇ 2-2 ਪਦਿਆਂ ਵਿੱਚ ਇੱਕੋ ਇੱਕ ਪ੍ਰਕਰਣ ਹੈ ਤੇ ਕਈ ਵਾਰੀ ਸਤਿਗੁਰਾਂ ਨੇ ਇੱਕ ਇੱਕ ਪਦ ਵਿੱਚ ਇੱਕ ਇੱਕ ਪ੍ਰਕਰਣ ਬਿਆਨ ਕੀਤਾ। ਪ੍ਰਕਰਣ ਤੋਂ ਮਤਲਬ ਸਬਜੈਕਟ, ਇੱਕ ਵਿਸ਼ੇ ਤੇ ਬਚਨ ਕੀਤੇ ਨੇ। ਸੋ ਇਸ ਪ੍ਰਕਾਰ ਇੱਥੇ ਆਰੰਭ ਕਰਦੇ ਹੋਏ ਸਤਿਗੁਰੂ ਜੀ ਬੀਜ ਰੂਪ ਮੰਗਲ ਉਚਾਰਨ ਕਰ ਰਹੇ ਨੇ। ਇੱਕ ਅਦਵੈਤ ਸਰੂਪ ਪਰਮਾਤਮਾ ਜੋ ਇੱਕੋ ਇੱਕ ਵਾਹਦ ਹਸਤੀ ਹੈ, ਜਿਸ ਦਾ ਸ਼ਰੀਕ ਜਿਸ ਦੇ ਬਰਾਬਰ ਦਾ ਕੋਈ ਨਹੀਂ ਹੈ ਔਰ ਆਦ ਅੰਤ ਜਿਸ ਦਾ ਕੋਈ ਨਹੀਂ, ਓਅੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਸਭ ਨੂੰ ਆਪਣੇ ਵਿੱਚ ਵਾਸਾ ਦੇਣ ਵਾਲਾ ਤੇ ਆਪ ਸਭਨਾਂ ਦੇ ਵਿੱਚ ਵਾਸਾ ਕਰਨ ਵਾਲਾ ਹੈ, ਸਾਰੀ ਸ੍ਰਿਸ਼ਟੀ ਦਾ ਰਚੇਤਾ ਹੈ, ਸਤ ਚੇਤਨ ਆਨੰਦ ਸਰੂਪ ਵਾਹਿਗੁਰੂ ਜਿਸ ਦਾ ਗਿਆਨ ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਅਵਿਨਾਸ਼ੀ ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਆਸਾ ਮਹੱਲਾ ਤੀਜਾ, ਆਸਾ ਰਾਗ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਮਹੱਲਾ ਤੀਜਾ ਤੋਂ ਭਾਵ ਤੀਜਾ ਸਰੂਪ। ਮਹੱਲਾ ਸ਼ਬਦ ਅੱਖਰ ਦੇ ਜੋ ਅਰਥ ਹਨ ਭਾਈ ਵੀਰ ਸਿੰਘ ਸਾਹਿਬ ਨੇ ਇਹ ਅਰਬੀ ਭਾਸ਼ਾ ਦਾ ਸ਼ਬਦ ਮੰਨ ਕੇ ਇਹਦੇ ਅਰਥ ਕੀਤੇ ਆ ਹਲੂਲ ਕਰਨਾ, ਉਤਰਨਾ, ਯਾਨੀ ਕਿ ਗੁਰੂ ਨਾਨਕ ਸਾਹਿਬ ਦਸ ਜਾਮਿਆਂ ਵਿੱਚ ਉਤਰੇ, ਆਪ ਜੀ ਨੇ ਉਤਾਰਾ ਕੀਤਾ ਦਸਾਂ ਜਾਮਿਆਂ ਵਿੱਚ। ਸੋ ਇਸ ਪ੍ਰਕਾਰ ਇਹ ਮਹੱਲੇ ਦਾ ਅਰਥ ਅੰਤ ਇੱਥੇ ਜਾ ਕੇ ਢੁਕਦਾ ਸਰੂਪ। ਉਸ ਤਰ੍ਹਾਂ ਮਹਿਲਾ ਦਾ ਅਰਥ, ਮਹਿਲਾ ਇਸਤਰੀ ਨੂੰ ਵੀ ਕਿਹਾ ਜਾਂਦਾ ਮਹਿਲ ਜਾਂ ਮਹਿਲਾ। ਭਾਵੇਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਮਹੱਲੇ ਨੂੰ ਮਹਿਲਾ ਉਚਾਰਨਾ ਦੱਸਿਆ ਹੈ ਪਰ ਉਹ ਸਿੱਧ ਨਹੀਂ ਹੁੰਦਾ, ਕਿਉਂਕਿ ਵੇਖੋ ਸਤਿਗੁਰਾਂ ਨੇ ਕਈ ਵਾਰੀ ਅੱਖਰਾਂ 'ਚ ਵੀ ਬਚਨ ਲਿਖੇ ਨੇ, ਜਿਵੇਂ ਲਿਖਿਆ ਸਵਈਏ ਮਹੱਲੇ ਪਹਿਲੇ ਕੇ, ਉੱਥੇ ਹੁਣ ਜਿਹੜਾ ਪਹਿਲੇ ਸ਼ਬਦ ਹੈ ਉਹਦੇ ਹਾਹੇ ਨੂੰ ਸਿਹਾਰੀ ਆ, ਅਤੇ ਜੇ ਇਹ ਵੀ ਪਹਿਲੇ ਵਾਂਗ ਹੀ ਉਚਾਰਨਾ ਹੁੰਦਾ ਮਹਿਲਾ ਤਾਂ ਫਿਰ ਮਹਿਲੇ ਦੇ ਵੀ ਹਾਹੇ ਨੂੰ ਸਿਹਾਰੀ ਹੋਣੀ ਸੀ। ਇਹ ਵਿਚਾਰ ਤਾਂ ਲੰਬੀ ਹੈ ਪਰ ਮੈਂ ਸੰਖੇਪ 'ਚ ਅਰਜ਼ ਕਰ ਦਿੰਦਾ। ਇੱਕ ਦੂਸਰੀ ਇਹ ਗੱਲ ਕਿ ਪੁਰਾਣੇ ਸਮੇਂ ਤੋਂ ਜਿੰਨੇ ਸਿੱਖ ਪਾਠ ਕਰਦੇ ਆ ਰਹੇ ਸਨ, ਅਕਸਰ ਸੀਨਾ ਬਸੀਨਾ ਲੋਕ ਅਗਾਂਹ ਤੋਂ ਅਗਾਂਹ ਸਿੱਖ ਕੇ ਪਾਠ ਕਰਦੇ ਨੇ, ਅਤੇ ਇਹ ਕੋਈ ਇੱਕ ਦੋ ਵਾਰੀ ਤਾਂ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਨਹੀਂ। ਮਹੱਲਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਅਨੰਤ ਵਾਰੀ ਆਉਂਦਾ। ਇਸ ਵਾਸਤੇ ਐਸੀ ਗੱਲ ਨਹੀਂ ਹੋ ਸਕਦੀ ਕਿ ਪੁਰਾਣੇ ਸਮੇਂ ਜਿਹੜੇ ਸਿੱਖ ਪਾਠ ਕਰਦੇ ਸੀ ਉਹ ਇਸ ਗੱਲ ਤੋਂ ਅਗਿਆਤ ਹੋਣ ਵੀ ਇਹ ਮਹੱਲਾ ਨਹੀਂ ਗਲਤ ਉਚਾਰਦੇ ਸੀ ਅਤੇ ਮਹਿਲਾ ਉਹਨਾਂ ਨੂੰ ਪਤਾ ਨਹੀਂ ਸੀ, ਐਸੀ ਗੱਲ ਨਹੀਂ ਸੀ। ਸ਼ਬਦ ਮਹੱਲਾ ਹੀ ਉਚਾਰਨ ਚੱਲਿਆ ਆ ਰਿਹਾ ਹੈ। ਸੋ ਖੈਰ ਵਿਦਵਤਾ ਦੀ ਕੋਈ ਹੱਦ ਨਹੀਂ ਹੁੰਦੀ, ਪਰ ਵੇਖੋ ਹੁਣ ਜੇ ਰੱਦ ਕਰਨ ਦੀ ਗੱਲ ਕਰੀਏ ਤਾਂ ਪ੍ਰੋਫੈਸਰ ਸਾਹਿਬ ਸਿੰਘ ਦਾ ਹੀ ਸ਼ਾਗਿਰਦ ਗਿਆਨੀ ਹਰਕੀਰਤ ਸਿੰਘ ਚੰਡੀਗੜ੍ਹ ਵਸਦੇ ਸਨ, 90 ਸਾਲ ਤੋਂ ਵੱਧ ਉਮਰ ਭੋਗ ਕੇ ਹੁਣ ਚੜ੍ਹਾਈ ਕਰ ਗਏ ਆ, ਉਹਨਾਂ ਨੇ ਪ੍ਰੋਫੈਸਰ ਸਾਹਿਬ ਸਿੰਘ ਦੀ ਲਿਖੀ ਗੁਰਬਾਣੀ ਵਿਆਕਰਨ ਨੂੰ ਵੀ ਗਲਤ ਲਿਖਿਆ। ਉਹ ਕਹਿੰਦੇ ਨੇ ਕਿ ਜਦੋਂ ਪ੍ਰੋਫੈਸਰ ਸਾਹਿਬ ਨੇ ਗੁਰਬਾਣੀ ਦਾ ਵਿਆਕਰਨ ਤਿਆਰ ਕੀਤਾ, ਪਹਿਲੀ ਗੱਲ ਤਾਂ ਮੇਰੇ ਉਹ ਉਸਤਾਦ ਪ੍ਰੋਫੈਸਰ ਸਾਹਿਬ ਸਿੰਘ ਭਾਸ਼ਾ ਵਿਗਿਆਨੀ ਨਹੀਂ ਸਨ, ਦੂਸਰਾ ਕਾਰਨ ਕਿ ਮੇਰਾ ਜਨਮ ਉਸ ਇਲਾਕੇ ਵਿੱਚ ਹੋਇਆ ਜਿਸ ਇਲਾਕੇ ਦੀ ਬੋਲੀ ਵਿੱਚ ਸਤਿਗੁਰਾਂ ਨੇ ਬਾਣੀ ਉਚਾਰੀ ਹੈ, ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ 'ਚ। ਔਰ ਇਹ ਗੱਲ ਸਿੱਧ ਹੁੰਦੀ ਹੈ ਕਿ 5ਵੇਂ ਪਾਤਸ਼ਾਹ ਤੱਕ ਜਿਹੜੀ ਬਾਣੀ ਹੈ ਇਸ ਬਾਣੀ ਦੀ ਬੋਲੀ ਲਹਿੰਦੀ ਪੰਜਾਬੀ ਹੈ, ਲਹਿੰਦੇ ਪੰਜਾਬ ਦੀ ਬੋਲੀ ਹੈ। ਇਸ ਵਾਸਤੇ ਔਰ ਗੁਰਬਾਣੀ ਵਿੱਚ ਜਿਹੜੇ ਸ਼ਬਦ ਨੇ ਅਨੇਕਾਂ ਭਾਸ਼ਾਵਾਂ ਦੇ ਨੇ, 5ਵੇਂ ਪਾਤਸ਼ਾਹ ਤੱਕ ਸਤਿਗੁਰਾਂ ਦੀ ਬਾਣੀ ਤਾਂ ਲਹਿੰਦੀ ਪੰਜਾਬੀ 'ਚ ਹੈ, ਇਸ ਬਾਣੀ ਵਿੱਚ ਸਾਧ ਭਾਸ਼ਾ ਦੀ ਵਰਤੋਂ ਵੀ ਹੋਈ ਹੈ, ਬ੍ਰਿਜ ਭਾਸ਼ਾ ਵਿੱਚ ਵੀ ਨਵੇਂ ਪਾਤਸ਼ਾਹ ਦੀ ਬਾਣੀ ਬ੍ਰਿਜ ਭਾਸ਼ਾ ਵਿੱਚ ਹੈ। ਔਰ ਇਸੇ ਤਰ੍ਹਾਂ ਮਰਾਠੀ ਹੈ, ਬੰਗਾਲੀ ਹੈ, ਗੁਜਰਾਤੀ ਹੈ, ਵੱਖਰੇ ਵੱਖਰੇ ਇਲਾਕਿਆਂ ਦੀ ਇਹ ਭਾਸ਼ਾ ਵਰਤੀ ਗਈ ਬਾਣੀ 'ਚ, ਕਿਉਂਕਿ ਭਗਤ ਜਨ ਵੱਖਰੇ ਵੱਖਰੇ ਇਲਾਕਿਆਂ 'ਚ ਹੋਏ ਨੇ। ਅਤੇ ਉਹ ਗਿਆਨੀ ਹਰਕੀਰਤ ਸਿੰਘ ਜੀ ਲਿਖਦੇ ਨੇ ਕਿ ਮੈਂ ਇੱਕ ਤਾਂ ਉਸ ਇਲਾਕੇ 'ਚ ਪੈਦਾ ਹੋਇਆ, ਜਨਮ ਮੇਰਾ ਉੱਥੋਂ ਦਾ, ਉੱਥੋਂ ਦੇ ਲੋਕ ਜਿਹੜਾ ਸਾਂਝਾ ਸ਼ਬਦ ਆ ਨਾ ਜਾਂ ਸਾਂਝ ਸ਼ਬਦ ਆਪਾਂ ਕਹਿੰਦੇ ਹਾਂ, ਇਹਦੇ 'ਤੇ ਬਿੰਦੀ ਲਾ ਕੇ ਉਚਾਰਨ ਨਹੀਂ ਕਰਦੇ, ਸਾਂਝਾ ਨੂੰ ਸਾਂਝਾ ਹੀ ਬੋਲਦੇ ਨੇ ਅਜੇ ਵੀ। ਔਰ ਸਾਂਝ ਪਾਤ ਕਾਹੂ ਸਿਉਣਾ ਹੀ ਬਚਨਾ ਹੈ ਬਾਣੀ 'ਚ, ਉੱਥੇ ਵੀ ਉਹ ਲਿਖਦੇ ਨੇ ਗਿਆਨੀ ਹਰਕੀਰਤ ਸਿੰਘ ਜੀ ਕਿ ਉਹ ਬਿੰਦੀ ਨਹੀਂ ਲਾਉਂਦੇ, ਬਿੰਦੇ ਤੋਂ ਬਿਨਾਂ ਉਚਾਰਨ ਕਰਦੇ ਨੇ, ਸਾਂਝ ਪਾਠ ਕਰਦੇ ਨੇ। ਫਿਰ ਉਹਨਾਂ ਹੋਰ ਇਹਨੂੰ ਵੱਧ ਕੇ ਲਿਖਿਆ ਵੀ ਅਜੇ ਤੱਕ ਵੀ ਉੱਥੋਂ ਦੇ ਲੋਕ ਆ ਕੇ ਕਰਨਾਲ ਦੇ ਇਲਾਕੇ 'ਚ ਕੁਝ ਬੈਠੇ ਨੇ, ਗਿਆਨੀ ਪਿੰਦਰਪਾਲ ਸਿੰਘ ਜੀ ਇਹਨਾਂ ਦੇ ਵਡੇਰੇ ਵੀ ਉੱਧਰੋਂ ਆਏ ਨੇ ਸ਼ੇਖੂਪੁਰਾ ਜ਼ਿਲ੍ਹਾ ਦਾ, ਔਰ ਉਹ ਹੁਣ ਬੋਲੀ ਬਦਲ ਗਈ ਹੈ, ਕਿਉਂਕਿ 50 ਸਾਲਾਂ ਬਾਅਦ ਕਿਸੇ ਵੀ ਇਲਾਕੇ ਦੀ ਬੋਲੀ ਇੱਕ ਨਹੀਂ ਰਹਿੰਦੀ, ਉੱਥੋਂ ਉੱਠ ਕੇ ਕੁਝ ਲੋਕ ਹੋਰ ਥਾਂ ਚਲੇ ਜਾਂਦੇ ਨੇ, ਹੋਰਨਾਂ ਥਾਵਾਂ ਤੋਂ ਉੱਠ ਕੇ ਲੋਕ ਉੱਥੇ ਆਣ ਪੈਂਦੇ ਨੇ। ਮੈਂ ਆਪਣੇ ਬਾਰੇ ਦੱਸਦਾ ਹਾਂ, ਮੇਰੇ ਮਾਤਾ ਪਿਤਾ ਨਾਨਕੇ ਦਾਦਕੇ ਸਾਰੇ ਹੀ ਸਿਆਲਕੋਟ ਜ਼ਿਲ੍ਹਾ ਪਾਕਿਸਤਾਨ 'ਚ ਉੱਥੋਂ ਉੱਠ ਕੇ ਆਏ ਨੇ, ਜਿਹੜੀ ਬੋਲੀ ਉਹ ਬੋਲਦੇ ਸਨ ਅਸੀਂ ਹੁਣ ਬੱਚੇ ਅਗਾਂ ਉਹ ਬੋਲੀ ਨਹੀਂ ਬੋਲਦੇ, ਕਿਉਂਕਿ ਅਸੀਂ ਇਸ ਚੜ੍ਹਦੇ ਪੰਜਾਬ ਦੇ ਜਿਹੜੇ ਪੰਜਾਬੀ ਲੋਕ ਨੇ, ਜੱਟ ਮਾਝੇ ਦੇ ਲੋਕ ਜਾਨੀ, ਉਹਨਾਂ ਵਿੱਚ ਵੀ ਰਿਹਾ ਮੈਂ, ਮੈਂ ਮਾਲਵੇ ਵਿੱਚ ਵੀ ਰਿਹਾ ਅਤੇ ਦੁਆਬੇ 'ਚ ਵੀ ਵਿਚਰ ਕੇ ਪ੍ਰਚਾਰ ਕਰ ਜਾਂਦਾ ਰਿਹਾ। ਇੱਕ ਦਿਨ ਇੱਕ ਸੱਜਣ ਨੇ ਮੈਨੂੰ ਪੁੱਛਿਆ ਸੀ ਵੀ ਤੁਹਾਡਾ ਪਿੰਡ ਨਗਰ, ਮੈਂ ਦੱਸਿਆ ਮਾਝੇ 'ਚ, ਕਹਿੰਦੇ ਬੋਲੀ ਤੁਹਾਡੀ ਮਾਲਵੇ ਵਾਲੀ, ਮੈਂ ਕਿਹਾ ਮੈਂ ਮਲਵਾਈ ਵੀ ਬੋਲ ਰਿਹਾ, ਕਈ ਵਾਰੀ ਮੇਰੇ 'ਤੇ ਅਸਰ ਆ, ਕਿਉਂਕਿ ਸਾਡੇ ਜਥੇ 'ਚ ਫਿਰੋਜ਼ਪੁਰ ਜ਼ਿਲ੍ਹੇ ਦੇ ਸਿੰਘ ਬਹੁਤ ਮਾਲਵੇ ਦੇ ਰਹੇ ਨੇ, ਅਤੇ ਇਸ ਵਾਸਤੇ ਉਧਰ ਜਗਰਾਵਾਂ ਵੱਲ ਵੀ ਕਾਫੀ ਜਾਂਦਾ ਰਿਹਾ ਮੈਂ, ਇਸ ਵਾਸਤੇ ਤੁਹਾਨੂੰ ਮਾਝੇ ਚ ਤੇ ਉੱਥੇ ਬੋਲਿਆ ਜਾਂਦਾ ਤੁਹਾਨੂੰ ਜਾਂ ਤੁਹਾਨੂੰ, ਪਤਾ ਤੁਹਾਨੂੰ, ਸੋ ਇਸ ਵਾਸਤੇ ਬੋਲੀਆਂ ਬਦਲ ਜਾਂਦੀਆਂ ਨੇ। ਫਿਰ ਬਾਰਾਂ ਕੋਹਾਂ ਤੇ ਵੈਸੇ ਬੋਲੀ ਬਦਲ ਜਾਂਦੀ ਆ, ਤੇ ਇੱਕੇ ਇਲਾਕੇ ਦੇ ਜਿਸ ਪਿੰਡ ਚ ਹੁਣ ਰਹਿ ਰਹੀ ਹੋਈ ਏ ਉੱਥੋਂ 50 ਸਾਲਾਂ ਬਾਅਦ ਵੀ ਉੱਥੋਂ ਦੇ ਲੋਕਾਂ ਦੀ ਬੋਲੀ ਤਬਦੀਲ ਹੋ ਜਾਂਦੀ ਆ। ਇਸ ਵਾਸਤੇ ਹੁਣ ਲੋਕਾਂ ਦੀ ਬੋਲੀ ਕੁਛ ਬਦਲ ਗਈ ਉੱਥੇ ਦੀ, ਸ਼ੇਖੂਪੁਰਾ ਜ਼ਿਲ੍ਹੇ ਜਾਂ ਇੱਧਰ ਜਿਹੜੇ ਉੱਠ ਕੇ ਆ ਗਏ ਚੜ੍ਹਦੇ ਪੰਜਾਬ ਜਾਂ ਹਰਿਆਣੇ 'ਚ ਬੈਠੇ ਨੇ ਕਰਨਾਲ ਦੇ ਇਲਾਕੇ 'ਚ, ਉਹਨਾਂ ਦੀ ਉਹ ਪੁਰਾਣੇ ਸਮੇਂ ਵਾਲੀ, ਅੱਜ ਤੋਂ 500 ਸਾਲ ਪਹਿਲਾਂ ਜਦੋਂ ਬਾਣੀ ਸਤਿਗੁਰਾਂ ਉਚਾਰਨੀ ਆਰੰਭ ਕੀਤੀ ਉਦੋਂ ਦੀ ਅਤੇ ਹੁਣ ਦੀ ਬੋਲੀ ਦਾ ਫਰਕ ਹੋਵੇਗਾ ਜੀ। ਇਸ ਵਾਸਤੇ ਵੱਖਰੀ ਗੱਲ ਹੈ ਕਿ ਸਾਨੂੰ ਜੇ ਅਸੀਂ ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਨਾ ਉਚਾਰੀਏ, ਉਹ ਸਾਹੂਕਾਰ ਕਹਿੰਦੇ, ਅਸੀਂ ਸ਼ਾਹੂਕਾਰ ਕਹਿੰਦੇ ਨਾ, ਤੇ ਉਸ ਇਲਾਕੇ ਦੇ ਲੋਕ ਸਾਹੂਕਾਰ ਬੋਲਦੇ ਸਨ। ਗਿਆਨੀ ਹਰਕੀਰਤ ਸਿੰਘ ਜੀ ਕਹਿੰਦੇ ਜਦੋਂ ਮੇਰਾ ਜਨਮ ਹੋਇਆ ਬਚਪਨਾ ਜਵਾਨੀ ਤੱਕ ਮੈਂ ਉੱਥੇ ਰਿਹਾ, ਉਹ ਸ਼ਾਹੂਕਾਰ ਨਹੀਂ ਬੋਲਦੇ, ਸਾਹੂਕਾਰ ਬੋਲਦੇ ਨੇ, ਸ਼ਾਹ ਨੂੰ ਸਾਹ ਬੋਲਦੇ ਨੇ, ਇਤਿਆਦਿਕ ਰਹੋ ਵਿਚਾਰ। ਸਤਿਗੁਰੂ ਮਹਾਰਾਜ ਜੀ ਬਾਣੀ ਦਾ ਕੋਈ ਅੰਤ ਨਹੀਂ ਹੈ। ਖੈਰ ਗਿਆਨੀ ਹਰਕੀਰਤ ਸਿੰਘ ਨੇ ਕਿਤਾਬ ਲਿਖੀ ਗੁਰਬਾਣੀ ਦੀ ਭਾਸ਼ਾ ਅਤੇ ਵਿਆਕਰਨ, ਫਿਰ ਉਹਨਾਂ ਨੇ ਨਾਲ ਭਾਸ਼ਾ ਵਿਭਾਗ 'ਚ ਰਹਿ ਕੇ ਭਾਸ਼ਾਵਾਂ ਦੇ ਬਾਰੇ 'ਚ PhD ਕੀਤੀਆਂ ਹੋਈਆਂ ਔਰ ਥੀਸਿਸ ਲਿਖੇ ਹੋਏ ਨੇ ਔਰ ਪੜ੍ਹੇ ਹੋਏ ਲਿਖੇ ਹੋਏ ਵਿਦਵਾਨਾਂ ਦੇ। ਇਸ ਕਰਕੇ ਵੇਖੋ ਪ੍ਰੋਫੈਸਰ ਸਾਹਿਬ ਸਿੰਘ ਨੂੰ ਬੜਾ ਵੱਡਾ ਵਿਦਵਾਨ ਆਪਾਂ ਮੰਨਦੇ ਹਾਂ, ਪਰ ਉਹਨਾਂ ਦਾ ਸ਼ਾਗਿਰਦ ਉਹਨਾਂ ਦੀ ਗੱਲ ਨੂੰ ਕੱਟ ਰਿਹਾ ਦਲੀਲਾਂ ਦੇ ਨਾਲ, ਤੇ ਮੇਰੇ ਵਾਸਤੇ ਸਤਿਕਾਰਯੋਗ ਹੋਇਆ ਪ੍ਰੋਫੈਸਰ ਸਾਹਿਬ ਸਿੰਘ। ਇੱਕ ਹੁੰਦਾ ਮਤਭੇਦ, ਇੱਕ ਹੁੰਦਾ ਵਿਰੋਧ ਤੇ ਇੱਕ ਹੁੰਦਾ ਵੈਰ। ਸਾਡੇ ਪੰਥ ਵਿੱਚ ਜਿਹੜੇ ਮਤਭੇਦ ਆ, ਜਿਵੇਂ ਅਖੰਡ ਕੀਰਤਨ ਜਥੇ ਵਾਲਾ ਹੈ, ਦਮਦਮੀ ਟਕਸਾਲ ਦੇ ਵਿਦਿਆਰਥੀ ਨੇ, ਇਹ ਫਲਾਨੀ ਜਥੇਬੰਦੀ ਦੇ ਫਲਾਨੀ ਦੇ, ਜੇ ਤਾਂ ਮਤਭੇਦਾਂ ਤਾਂ ਗੱਲ ਰਹੇ ਫਿਰ ਕੋਈ ਗੱਲ ਨਹੀਂ, ਮਤਭੇਦ ਤੋਂ ਫਿਰ ਕਈ ਵਾਰੀ ਵਿਰੋਧ ਪੈਦਾ ਹੋ ਜਾਂਦਾ ਤੇ ਵਿਰੋਧ ਤੋਂ ਵੈਰ ਬਣ ਜਾਂਦਾ। ਜਿਹੜਾ ਵੈਰ ਅਸੀਂ ਜ਼ੁਲਮ ਦੇ ਖਿਲਾਫ਼ ਕਰਨਾ ਸੀ ਆਪਣੇ ਵਿੱਚ ਹੀ ਕਰੀ ਜਾ ਰਹੇ ਹਾਂ। ਨਹੀਂ, ਗੁਰੂ ਕੇ ਪਿਆਰਿਓ, ਕਿਸੇ ਦੀ ਕਈ ਗੱਲ ਦਾ ਸਿਰਾ ਨਹੀਂ ਹੁੰਦਾ ਵੀ ਜੋ ਉਹਨੇ ਕਹਿਤਾ ਉਹ ਸਿਰੇ ਦੀ ਗੱਲ, ਉਦੋਂ ਅੱਗੇ ਕੁਛ ਨਹੀਂ, ਉਦੋਂ ਅੱਗੇ ਵੀ ਗਿਆਨ ਬਹੁਤ ਕੁਝ ਪਿਆ ਹੋਇਆ। ਵਿੱਦਿਆ ਦਾ ਕੋਈ ਅੰਤ ਨਹੀਂ ਹੈ ਇਸ ਵਾਸਤੇ। ਪਰ ਮੇਰੇ ਆਪਣੇ ਖਿਆਲ ਜਿਹੜੇ ਤੁਹਾਨੂੰ ਬੇਨਤੀ ਕਰ ਰਿਹਾ, ਜਿੱਥੋਂ ਮੈਂ ਪੜ੍ਹਿਆ ਵਿਦਵਾਨਾਂ ਮਹਾਂਪੁਰਸ਼ਾਂ ਦੀ ਜਥੇਬੰਦੀ ਚੋਂ, ਉੱਥੇ ਮਹੱਲਾ ਹੀ ਉਚਾਰਦੇ ਨੇ ਔਰ ਕਈ ਦਲੀਲਾਂ ਦੇ ਨਾਲ ਉਹਨਾਂ ਸਿੱਧ ਕਰਤਾ ਵੀ ਮਹੱਲਾ ਹੀ ਸ਼ਬਦ ਆ। ਰਹੋ ਵਿਚਾਰ, ਇਸ ਵਾਸਤੇ ਮਹੱਲਾ ਦਾ ਅਰਥ ਹੈ ਸਰੂਪ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਤੀਜਾ ਸਰੂਪ, ਤੀਜਾ ਜਾਮਾ, ਸ਼ੰਤ ਘਰ ਤੀਜਾ, ਇਸ ਰਾਗ ਦੇ ਤੀਜੇ ਘਰ ਸੁਰਤਾਲ ਅੰਦਰ ਸਤਿਗੁਰੂ ਸ਼ਬਦ ਉਚਾਰਨ ਕਰ ਰਹੇ ਨੇ। ਸਤਿਗੁਰਾਂ ਨੇ ਬਾਣੀ ਵਿੱਚ ਕਿਤੇ ਤਾਂ ਸਾਨੂੰ ਸਿੱਖਾਂ ਨੂੰ ਆਪਣੇ ਪੁੱਤ ਵੀ ਕਿਹਾ, ਜਨ ਨਾਨਕ ਕੇ ਗੁਰਸਿੱਖ ਪੁੱਤ ਹਹੋ ਨਿਤ ਜਪਿਓ ਹਰ ਨਿਸਤਾਰਿਆ। ਗੁਰੂ ਨਾਨਕ ਸਾਹਿਬ ਦੇ ਗੁਰਸਿੱਖ ਪੁੱਤਰੋ, ਹਰੀ ਨੂੰ ਜਪੋ, ਹਰੀ ਪਾਰ ਉਤਾਰਾ ਕਰ ਦੇਗਾ। ਇਸੇ ਤਰ੍ਹਾਂ ਕਿਤੇ ਸਤਿਗੁਰੂ ਕਹਿੰਦੇ ਨੇ ਜੋ ਗੁਰ ਕੇ ਸਿੱਖ ਮੇਰੇ ਭਾਈ। ਸਤਿਗੁਰਾਂ ਨੇ ਸਾਨੂੰ ਸਿੱਖਾਂ ਨੂੰ ਆਪਣੇ ਭਰਾ ਵੀ ਬਣਾਇਆ, ਇਹ ਸਤਿਗੁਰਾਂ ਦੀ ਨਿਮਰਤਾ ਹੈ। ਪੰਜਾਂ ਪਿਆਰਿਆਂ ਨੂੰ ਜਿਵੇਂ ਆਪਣਾ ਰੂਪ ਬਣਾਤਾ, ਆਪ ਚੇਲੇ ਬਣ ਖਲੋਤੇ ਸਤਿਗੁਰੂ। ਔਰ ਇਸੇ ਪ੍ਰਕਾਰ ਕਿਤੇ ਸਤਿਗੁਰਾਂ ਨੇ ਸੰਤ ਕਹਿ ਕੇ ਵੀ ਸਾਨੂੰ ਸੰਬੋਧਨ ਕੀਤਾ, ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਕਿਧਰੇ ਸਤਿਗੁਰਾਂ ਨੇ ਸਾਨੂੰ ਆਪਣੇ ਮਿੱਤਰ ਵੀ ਬਣਾਇਆ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਔਰ ਇਸੇ ਤਰ੍ਹਾਂ ਇੱਥੇ ਸਤਿਗੁਰੂ ਸਾਨੂੰ ਸੱਜਣ ਤੇ ਪਿਆਰੇ ਕਹਿ ਰਹੇ। ਹਜ਼ੂਰ ਕਹਿੰਦੇ ਸਾਜਨ ਮੇਰੇ ਪ੍ਰੀਤਮ, ਤਮਾਮ ਸ੍ਰਿਸ਼ਟੀ ਦੇ ਲੋਕਾਂ ਨੂੰ ਆਪਣਾ ਆਤਮਾ ਰੂਪ ਜਾਣ ਕੇ ਸਤਿਗੁਰੂ ਆਪਣੇ ਭਰਾ, ਆਪਣੇ ਸੱਜਣ, ਆਪਣੇ ਪ੍ਰੀਤਮ ਕਹਿ ਕੇ, ਪਿਆਰੇ ਕਹਿ ਕੇ ਨਾਲ ਸਿੱਖਿਆ ਵੀ ਦੇ ਰਹੇ ਨੇ। ਹਜ਼ੂਰ ਕਹਿੰਦੇ ਸਾਡਾ ਆਦੇਸ਼, ਸਾਡਾ ਸੁਝਾਅ ਹੈ, ਸਾਡੀ ਸਲਾਹ ਹੈ, ਐ ਮੇਰੇ ਸੱਜਣੋ, ਮੇਰੇ ਪ੍ਰੀਤਮੋ, ਪਿਆਰਿਓ, ਤੁਮ ਸਹਿ ਕੀ ਭਗਤ ਕਰੇ ਹੋ। ਸਹਿਦ ਅਰਥ ਹੈ ਸ਼ਹੁ, ਸ਼ਹੁ ਦਾ ਅਰਥ ਹੈ ਪਤੀ, ਪ੍ਰਭੂ ਪਤੀ ਜੋ ਸਭਨਾ ਦਾ ਖਸਮ ਹੈ, ਪਰਮਾਤਮਾ ਅਕਾਲ ਪੁਰਖ, ਉਸ ਦੀ ਭਗਤੀ ਕਰੋ, ਤੁਹਾਨੂੰ ਭਗਤੀ ਕਰਨੀ ਚਾਹੀਦੀ ਹੈ। ਸਲਾਹ ਦੇ ਰਹੇ ਨੇ, ਹੁਕਮ ਨਹੀਂ ਥੋਪ ਰਹੇ ਕਿਸੇ ਦੇ, ਪਰ ਸਾਨੂੰ ਸ੍ਰਿਸ਼ਟੀ ਦੇ ਲੋਕਾਂ ਨੂੰ ਆਪਣਾ ਰੂਪ ਜਾਣ ਕੇ ਸੁਝਾਅ ਦੇ ਰਹੇ ਨੇ, ਭਲੇ ਦਾ ਬਚਨ ਕਹਿ ਰਹੇ ਨੇ ਕਿ ਉਸ ਹਰੀ ਪਰਮਾਤਮਾ ਦੀ ਭਗਤੀ ਕਰੋ। ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੈ ਹੋ। ਗੁਰੂ ਕੇ ਪਿਆਰਿਓ, ਸਤਿਗੁਰੂ ਮਹਾਰਾਜ ਦੀ ਸਾਰੀ ਸਿੱਖਿਆ ਦਾ ਨਿਚੋੜ ਪਰਮਾਤਮਾ ਦੀ ਭਗਤੀ ਕਰਨੀ ਹੀ ਸਿੱਧ ਹੁੰਦਾ। ਹਜ਼ੂਰ ਕਹਿੰਦੇ ਨੇ ਸਰਬ ਧਰਮ ਮੈਂ ਸ੍ਰੇਸ਼ਠ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਮੈਂ ਥੋੜ੍ਹੀ ਅਰਜ਼ ਪਹਿਲਾਂ ਕਰਦਿਆਂ, ਅਰਥ ਕਰਨ ਤੋਂ ਪਹਿਲਾਂ, ਇਸ ਪਹਿਲੇ ਅੰਕ ਵਿੱਚ ਸਤਿਗੁਰਾਂ ਨੇ ਇੱਕ ਤਾਂ ਉਪਦੇਸ਼ ਦਿੱਤਾ ਪਰਮਾਤਮਾ ਦੀ ਭਗਤੀ ਕਰਨ ਦਾ, ਨਾਲ ਆਗਿਆ ਕੀਤੀ ਹੈ ਗੁਰਾਂ ਦੀ ਸੇਵਾ ਕਰਨ ਦੀ, ਔਰ ਸੱਚੇ ਪਾਤਸ਼ਾਹ ਨੇ ਇਹ ਵੀ ਨਾਲ ਕਿਹਾ ਕਿ ਸੱਜਣਾ ਮਾਣਨਾ ਕਰੀਮ ਭਗਤੀ ਕਰਦਾ ਹੋਇਆ, ਭਗਤੀ ਉਹ ਹੀ ਹੈ ਥਾਂ ਪੈਣੀ ਜਿਹੜੀ ਪਰਮਾਤਮਾ ਨੂੰ ਭਾ ਜਾਏਗੀ, ਜਿਹੜੀ ਉਹਨੂੰ ਚੰਗੀ ਲੱਗੇ ਉਹ ਤੇਰੀ ਭਗਤੀ ਕੀਤੀ ਹੋਈ ਪ੍ਰਵਾਨ ਹੋ ਜਾਏਗੀ, ਜੇ ਉਹਨੂੰ ਚੰਗੀ ਨਾ ਲੱਗੀ, ਤੇਰਾ ਕਰਮ ਕੀਤਾ ਚੰਗਾ ਨਾ ਲੱਗਾ, ਸੋਭਨੀਕ ਨਾ ਲੱਗਾ, ਉਹਨੂੰ ਫੱਬਿਆ ਨਾ, ਜਚਿਆ ਨਾ, ਤਾਂ ਫਿਰ ਤੇਰੇ ਕੀਤੇ ਕਰਮ ਸਫਲੇ ਨਹੀਂ ਹੋਣੇ। ਜਿਹੜੀ ਵਾਹਿਗੁਰੂ ਨੂੰ ਭਾਉਂਦੀ ਉਹ ਭਗਤੀ ਕਰ ਔਰ ਗੁਰਾਂ ਦੀ ਸੇਵਾ ਕਰ, ਇੱਥੋਂ ਭਗਤੀ ਦੀ ਦਾਤ ਮਿਲੇਗੀ। ਨਾਲ ਸਤਿਗੁਰਾਂ ਆਗਿਆ ਕੀਤੀ ਹੈ ਕਿ ਤੇਰੇ ਵਾਸਤੇ ਜ਼ਰੂਰੀ ਹੈ ਕਿ ਪ੍ਰਮਾਤਮਾ ਦੇ ਭਾਣੇ ਵਿੱਚ ਸ਼ੱਕ ਕਰੋ, ਵਾਹਿਗੁਰੂ ਦੀ ਰਜ਼ਾ ਨੂੰ ਮੰਨ, ਪ੍ਰਮਾਤਮਾ ਦੀ ਰਜ਼ਾ ਦੇ ਉਲਟ ਨਾ ਆਪਣੀ ਰਜ਼ਾ ਚਲਾ, ਆਪਣੇ ਮਨ ਦੀ ਜਿਹੜੀ ਮੱਤ ਹੈ ਉਹ ਤਿਆਗ ਦੇ। ਸੋ ਜਿਹੜੀ ਗੁਰੂ ਦੀ ਮੱਤ ਹੈ ਪ੍ਰਮਾਤਮਾ ਦਾ ਭਾਣਾ ਮੰਨਣ ਵਾਲੀ ਉਹਨੂੰ ਧਾਰਨ ਕਰ। ਜੇ ਤੂੰ ਆਪਣਾ ਭਾਣਾ ਕਰੇਗਾ ਤਾਂ ਵਾਹਿਗੁਰੂ ਦੀ ਪ੍ਰਸੰਨਤਾ ਨਹੀਂ ਮਿਲੇਗੀ। ਔਰ ਭਗਤੀ ਭਾਵ ਜਿਹੜਾ ਇਹ ਮਾਰਗ ਬੜਾ ਔਖਾ ਹੈ। ਫਿਰ ਮਹਾਰਾਜ ਜੀ ਕੀ ਕੀਤਾ ਜਾਏ, ਤਾਂ ਹਜ਼ੂਰ ਕਹਿੰਦੇ ਨੇ ਗੁਰਦੁਆਰਾ ਕੋ ਪਾਵੇ, ਗੁਰੂ ਦੀ ਰਾਹੀਂ ਕੋਈ ਵਿਰਲਾ ਇਸ ਮਾਰਗ ਨੂੰ ਪ੍ਰਾਪਤ ਕਰਦਾ। ਨਾਲੇ ਵੀ ਦੱਸ ਦਿੱਤਾ ਅਖੀਰਲੀ ਪੰਕਤੀ ਚ, ਬਿਸ ਜਿਸ ਤੇ ਵਾਹਿਗੁਰੂ ਕਿਰਪਾ ਕਰੇ ਉਹੀ ਹਰੀ ਦੀ ਭਗਤੀ ਚ ਆਪਣਾ ਚਿੱਤ ਲਾ ਸਕਦਾ। ਯਾਨੀ ਹਉਮੈ ਛਡਾਰੇ ਨੇ, ਕਰਮ ਵੀ ਕਰਾ ਰਹੇ ਨੇ ਸਤਿਗੁਰੂ ਭਗਤੀ ਦਾ, ਪਰ ਨਾਲ ਹਉਮੈ ਵੀ ਛਡਾਰੇ, ਹਉਮੈ ਦਾ ਬੀਜ ਨਾਸ ਕਰ ਰਹੇ ਨੇ, ਭਾਈ ਹਉਮੈ ਕਰਕੇ ਕੀਤੀ ਭਗਤੀ ਨਹੀਂ ਪ੍ਰਵਾਨ ਹੋਣੀ, ਵਾਹਿਗੁਰੂ ਨੂੰ ਹਉਮੈ ਨਹੀਂ ਪਾਉਂਦੀ। ਹਾਂ ਮੇਰੇ ਸੱਜਣੋ, ਤੁਮ ਉਸ ਸ਼ਹੁ ਦੀ, ਪਿਆਰੇ ਪ੍ਰਭੂ ਪਤੀ ਦੀ ਭਗਤੀ ਕਰੋ। ਭਗਤੀ ਕਿੱਥੋਂ ਪ੍ਰਾਪਤ ਹੁੰਦੀ ਹੈ ਜੀ? ਸਤਿਗੁਰਾਂ ਨੇ ਬਾਣੀ ਚ ਬਚਨ ਕੀਤਾ, ਧਨ ਧਨ ਸੋ ਗੁਰਸਿੱਖ ਕਹੀਐ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਕਿਉਂਕਿ ਨਾਮ ਮੰਤਰ ਦੀਖਿਆ ਗੁਰਾਂ ਦੇ ਕੋਲੋਂ ਇਹ ਸਿੱਖਿਆ ਲੈਣੀ ਪਵੇਗੀ, ਗੁਰਾਂ ਦੀ ਸਿੱਖਿਆ ਪ੍ਰਾਪਤ ਕਰਨੀ ਔਰ ਸਿੱਖਿਆ ਨੂੰ ਸੱਤ ਕਰਕੇ ਮੰਨਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬੜੇ ਸੁੰਦਰ ਬਚਨ ਆਪਣੇ ਕਵਿਤਾ ਵਿੱਚ ਲਿਖੇ ਨੇ, ਮੈਂ ਇੱਕ ਕਵਿਤ ਉਹਨਾਂ ਦਾ ਤੁਹਾਡੀ ਅਰਜ਼ ਕਰਨ ਲੱਗਾ। ਭਾਈ ਸਾਹਿਬ ਲਿਖਦੇ ਨੇ, ਗੁਰਮਤ ਸਤ ਕਰ ਅਧਮ ਅਸਾਧ ਸਾਧ, ਗੁਰਮਤ ਸਤ ਕਰ ਜੰਤ ਸੰਤ ਨਾਮ ਹੈ। ਭਾਈ ਸਾਹਿਬ ਲਿਖਦੇ ਨੇ, ਗੁਰਾਂ ਦੀ ਸਿੱਖਿਆ ਨੂੰ ਸਤ ਕਰਕੇ ਮੰਨਣ ਨਾਲ, ਗੁਰਾਂ ਦੀ ਸਿੱਖਿਆ ਤੇ ਨਿਸ਼ਚਾ ਰੱਖਣ ਨਾਲ, ਭਰੋਸਾ ਰੱਖਣ ਨਾਲ, ਗੁਰਾਂ ਦੇ ਬਚਨਾਂ ਨੂੰ ਸਤ ਸਤ ਕਰਕੇ ਮੰਨਣ ਨਾਲ, ਕਿਉਂਕਿ ਸੇਵਕ ਸਿੱਖ ਪੂਜਣ ਸਭ ਆਵੈ ਹੈ, ਸਭ ਗਾਵੈ ਹੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਨ। ਹਜ਼ੂਰ ਕਹਿੰਦੇ ਨੇ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਕਰਤੇ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਦੇ ਮੁੱਖ ਤੋਂ ਇਹ ਬਚਨ ਕਢਾਏ ਹੋਏ ਨੇ। ਇਸ ਵਾਸਤੇ ਸਤਿਗੁਰੂ ਦੀ ਬਾਣੀ ਨੂੰ, ਸਤਿਗੁਰਾਂ ਦੇ ਬਚਨਾਂ ਨੂੰ, ਸਤਿਗੁਰੂ ਦੀ ਸਿੱਖਿਆ ਨੂੰ ਸੱਤ ਸੱਤ ਕਰਕੇ ਮੰਨੋ। ਕਿੰਤੂ ਪਰੰਤੂ ਨਾ ਕਰੋ, ਦਲੀਲਬਾਜ਼ੀ ਨਾ ਕਰੋ, ਇਸ ਗੱਲ ਦੀ ਕੀ ਲੋੜ, ਇਸ ਗੱਲ ਦੀ ਕੀ ਲੋੜ ਨਹੀਂ। ਭਾਈ ਸਾਹਿਬ ਕਹਿੰਦੇ ਨੇ, ਗੁਰਮਤ ਸੱਤ ਕਰ ਅਧਮ ਅਸਾਧ ਸਾਧ, ਅਧਮ ਦਾ ਅਰਥ ਹੈ ਨੀਚ, ਪਾਮਰ ਵਿਸ਼ਈ ਧਰਮ ਤੋਂ ਡਿੱਗੇ ਹੋਏ, ਤੇ ਅਸਾਧ ਦਾ ਅਰਥ ਹੈ ਵਿਗੜਿਆ ਹੋਇਆ। ਜੇ ਕੋਈ ਗੁਰਾਂ ਦੀ ਸਿੱਖਿਆ ਨੂੰ ਸੱਤ ਸੱਤ ਕਰਕੇ ਮੰਨ ਲੈ, ਤੇ ਮੰਨਣ ਵਾਲੇ ਜਿਹੜੇ ਪਹਿਲਾਂ ਅਸਾਧ ਹੋਣ ਵਿਗੜੇ ਹੋਏ, ਅਧਮ ਨੀਚ ਹੋਣ ਵਿਸ਼ਈ ਪਾਮਰ, ਉਹ ਸਾਧ ਬਣ ਜਾਣਗੇ। ਸਾਧ ਦਾ ਅਰਥ ਹੈ ਸ੍ਰੇਸ਼ਟ। ਅੱਜ ਕੱਲ ਸਾਧ ਲਫ਼ਜ਼ ਜਿਹੜਾ ਇਹ ਪਖੰਡੀਆਂ ਵਾਸਤੇ ਆਪਾਂ ਵਰਤ ਰਹੇ ਹਾਂ, ਉਹ ਫਲਾਣਾ ਸਰਸੇ ਵਾਲਾ ਸਾਧ, ਜਾਂ ਉਹਦੀ ਪਖੰਡ ਨੂੰ ਜਾਂ ਤਾਂ ਕਰੋ ਨੰਗਾ ਵੀ ਉਹ ਪਖੰਡੀ ਆ, ਜੇ ਨਿੰਦਿਆ ਕਰਨੀ ਫਿਰ ਸਾਧ ਨਾ ਕਹੋ। ਸਰਸੇ ਵਾਲਾ ਸਾਧ ਨਹੀਂ, ਅਸਲ ਵਿੱਚ ਅਸਾਧ ਹੈ, ਬਲਾਤਕਾਰੀ ਹੈ, ਵਿਗੜਿਆ ਹੋਇਆ, ਇਨਸਾਨੀਅਤ ਤੋਂ ਡਿੱਗਿਆ ਹੋਇਆ, ਉਹਨੂੰ ਸਾਧ ਆਪਾਂ ਕਹੀ ਜਾਂਦੇ ਨਹੀਂ। ਜਿਵੇਂ ਮਸੰਦ ਲਫ਼ਜ਼ ਦੇ ਅਰਥ ਹੋਰ ਨੇ, ਪਰ ਅੱਜ ਕੱਲ੍ਹ ਮਸੰਦ ਉਹਨੂੰ ਕਿਹਾ ਜਾਂਦਾ ਜਿਹੜਾ ਗੁਰੂ ਘਰ ਦੀ ਕਾਰ ਭੇਟਾ ਗ੍ਰਾਹੀ ਕਰਕੇ ਘਰ ਨੂੰ ਲੈ ਜਾਏ। ਇਸੇ ਤਰ੍ਹਾਂ ਅੱਜ ਕੱਲ੍ਹ ਸਾਧਾਂ ਦੇ ਭੇਖ ਚ, ਕਲਯੁਗ ਦੇ ਸਮੇਂ ਚ ਠੱਗ ਤੇ ਵਿਗੜੇ ਲੋਕ ਬਹੁਤੇ ਨੇ, ਇਸ ਵਾਸਤੇ ਸਾਧ ਲਫ਼ਜ਼ ਨੂੰ ਆਪਾਂ ਮਖੌਲੀਆ ਬਣਾ ਲਿਆ। ਪਰ ਅਸਲ ਵਿੱਚ ਹਜ਼ੂਰ ਕੇ ਵੇਖੋ, ਭਾਈ ਗੁਰਦਾਸ ਜੀ ਕਹਿ ਰਹੇ ਨੇ, ਗੁਰਾਂ ਦੀ ਸਿੱਖਿਆ ਨੂੰ ਨਿਸ਼ਚੇ ਕਰਕੇ ਮੰਨਣ ਵਾਲਾ, ਸਿੱਖਿਆ ਨੂੰ ਸੱਤ ਕਰਕੇ ਜਾਣਨ ਵਾਲਾ, ਨੀਚ ਤੋਂ ਅਸਾਧ ਵਿਗੜੇ ਹੋਏ ਜੀਵਨ ਤੋਂ ਬਦਲ ਕੇ ਸਾਧੂ ਬਣ ਜਾਏਗਾ। ਸਾਧ ਦਾ ਅਰਥ ਹੈ ਸ੍ਰੇਸ਼ਟ ਪੁਰਖ, ਸ੍ਰੇਸ਼ਟ ਗੁਰਮੁਖ ਬਣ ਜਾਏਗਾ।
ਔਰ ਫਿਰ ਲਿਖਦੇ ਨੇ ਗੁਰਮੁਖ ਸਤਕਰ, ਗੁਰਮਤ ਸਤਕਰ ਜੰਤ ਸੰਤ ਨਾਮ ਹੈ। ਜਿਨ੍ਹਾਂ ਨੇ ਗੁਰਾਂ ਦੀ ਸਿੱਖਿਆ ਨੂੰ ਸਤ ਕਰਕੇ ਮੰਨਿਆ ਉਹਨਾਂ ਜੀਆਂ ਦੇ ਉਹਨਾਂ ਜੰਤਾਂ ਦੇ ਨਾਮ ਸੰਤ ਪੈ ਗਏ। ਆਪਣੇ ਆਪ ਉਹਨਾਂ ਦੇ ਕਰਮਾਂ ਕਰਕੇ ਲੋਕਾਂ ਨੇ ਉਹਨਾਂ ਨੂੰ ਸੰਤ ਕਹਿਣਾ ਹੀ ਹੋਇਆ ਵੀ ਇਹ ਤਾਂ ਜੀ ਸੰਤ ਨੇ, ਦੇਵਤੇ ਨੇ, ਭਲੇ ਪੁਰਸ਼ ਨੇ। ਭਗਤ ਪੂਰਨ ਸਿੰਘ ਜੀ ਨੇ ਅਪਾਹਜਾਂ ਦੀ ਸੇਵਾ ਕੀਤੀ, ਆਪਣੇ ਆਪ ਨੂੰ ਨਿਸ਼ਾਵਰ ਕੀਤਾ ਸੇਵਾ ਚ, ਤੇ ਭਗਤ ਭਗਤ ਨਾਮ ਪੈ ਹੀ ਗਿਆ ਨਾ। ਇਸੇ ਪ੍ਰਕਾਰ ਫਿਰ ਭਾਈ ਸਾਹਿਬ ਕਹਿੰਦੇ ਨੇ ਗੁਰਮਤ ਸਤ ਕਰ ਅਬਿਵੇਕੀ ਹੋਏ ਬਿਵੇਕੀ। ਜਿਹਦੇ ਮਨ ਚ ਕੋਈ ਚੰਗੀ ਵਿਚਾਰ ਨਹੀਂ ਕਦੇ ਆਈ, ਉਹ ਵਿਚਾਰਵਾਨ ਬਣ ਜਾਏਗਾ ਗੁਰਾਂ ਦੀ ਸਿੱਖਿਆ ਨੂੰ ਨਿਸ਼ਚੇ ਕਰਕੇ ਮੰਨਣ ਵਾਲਾ, ਗੁਰਾਂ ਦੀ ਸਿੱਖਿਆ ਨੂੰ ਸਤ ਸਤ ਕਰਕੇ ਮੰਨਣ ਵਾਲਾ। ਅਬਿਵੇਕੀ ਤੋਂ, ਵਿਵੇਕ ਵਿਚਾਰ ਤੋਂ ਰਹਿਤ ਜਿਹੜਾ ਵਿਅਕਤੀ ਹੈ, ਵਿਵੇਕ ਵਿਚਾਰ ਵਾਲਾ ਗਿਆਨਵਾਨ ਬਣ ਜਾਏਗਾ। ਗੁਰਮਤ ਸਤ ਕਰ, ਭਾਈ ਸਾਹਿਬ ਕਹਿੰਦੇ ਨੇ ਕਾਮ ਨਿਹਕਾਮ ਹੈ, ਜਿਹੜੀਆਂ ਕਾਮਨਾ ਹਨ ਇਹਨਾਂ ਤੋਂ ਨਿਸ਼ਕਾਮ ਹੋ ਜਾਏਗਾ। ਜਿਹਨੇ ਗੁਰਾਂ ਦੀ ਸਿੱਖਿਆ ਨੂੰ ਸੁਣ ਲਿਆ, ਭਾਵਨਾ ਨਾਲ ਸਤ ਕਰਕੇ ਮੰਨ ਲਿਆ, ਉਹ ਕਾਮਨਾ ਤੋਂ ਰਹਿਤ ਨਿਹਕਾਮ ਹੋ ਜਾਏਗਾ। ਫਿਰ ਭਾਈ ਸਾਹਿਬ ਕਹਿੰਦੇ ਨੇ ਗੁਰਮਤ ਸਤ ਕਰ ਅਗਿਆਨੀ ਬ੍ਰਹਮ ਗਿਆਨੀ। ਗੁਰਾਂ ਦੀ ਸਿੱਖਿਆ ਤੇ ਨਿਸ਼ਚਾ ਰੱਖਣ ਵਾਲਾ ਅਗਿਆਨੀ ਤੋਂ ਉਲਟ ਕੇ ਬ੍ਰਹਮ ਗਿਆਨੀ ਵੀ ਬਣ ਸਕਦਾ। ਗੁਰਮਤ ਸਤ ਕਰ ਸਹਿਜ ਵਿਸ਼ਰਾਮ ਹੈ, ਗੁਰਾਂ ਦੀ ਸਿੱਖਿਆ ਨੂੰ ਸਤ ਕਰ ਮੰਨਣ ਵਾਲਾ ਮਾਨਸਿਕ ਅਡੋਲਤਾ ਵਾਲੀ ਅਵਸਥਾ ਵਿੱਚ ਟਿਕ ਸਕਦਾ। ਉਹਦੇ ਮਨ ਦਾ ਭੱਜਣਾ, ਦੌੜਨਾ, ਭਟਕਣਾ, ਡੋਲਣਾ ਇਹ ਮਿਟ ਜਾਏਗਾ। ਮਨ ਅਡੋਲ ਆਤਮਕ ਰਸ ਵਾਲੀ ਅਵਸਥਾ, ਸਹਿਜ ਅਰਥ ਹੈ ਗਿਆਨ, ਸਹਿਜ ਅਰਥ ਹੈ ਸ਼ਾਂਤੀ ਵਾਲੀ ਅਵਸਥਾ, ਸਹਿਜ ਅਰਥ ਹੈ ਚੌਥਾ ਪਦ, ਸਹਿਜ ਅਰਥ ਹੈ ਮਾਨਸਿਕ ਅਡੋਲਤਾ ਵਾਲੀ ਅਵਸਥਾ, ਇੱਥੇ ਉਹਦਾ ਟਿਕਾਣਾ ਬਣ ਜਾਏਗਾ। ਫਿਰ ਭਾਈ ਸਾਹਿਬ ਕਹਿੰਦੇ ਨੇ ਕਿ ਗੁਰਮਤ ਸਤ ਕਰ ਜੀਵਨ ਮੁਕਤ ਪਏ। ਜਿਨ੍ਹਾਂ ਨੇ ਗੁਰਾਂ ਦੀ ਸਿੱਖਿਆ ਨੂੰ ਸਤ ਕਰ ਮੰਨਿਆ ਉਹ ਗੁਰਮੁਖ ਜੀਵਨ ਮੁਕਤ ਹੋ ਗਏ, ਜਿਉਂਦੇ ਹੀ ਮੁਕਤ ਹੋ ਗਏ। ਉਹਨਾਂ ਨੇ ਹੁਣ ਜੰਮਣ ਮਰਨ ਦੇ ਗੇੜੇ ਚ ਨਹੀਂ ਪੈਣਾ। ਗੁਰਾਂ ਦੀ ਸਿੱਖਿਆ ਨੂੰ ਜਿਨ੍ਹਾਂ ਨੇ ਸਤ ਕਰਕੇ ਮੰਨਿਆ ਸੇ ਜੀਵਨ ਮੁਕਤ ਪਏ। ਗੁਰਮਤ ਸਤ ਕਰ ਨਿਚਲ ਧਾਮ ਹੈ, ਜਿਹੜਾ ਅਚਲ ਘਰ ਹੈ ਨਾ ਸਰੂਪ ਦਾ ਗਿਆਨ, ਇਹ ਉਹਨਾਂ ਨੂੰ ਪ੍ਰਾਪਤ ਹੋ ਜਾਏਗਾ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੇਹੋ। ਸਤਿਗੁਰਾਂ ਦੀ ਸੇਵਾ ਕਰੋ, ਸੇਵਾ ਦੀ ਬੜੀ ਤਾਸੀਰ ਹੈ। ਤਨ ਮਨ ਧਨ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਸੇਵਾ ਕਰੋ। ਮਨ ਕਰਕੇ ਸਿਮਰਨਾ ਹੈ, ਚੇਤੇ ਕਰਨਾ ਹੈ, ਤਨ ਕਰਕੇ ਸੰਗਤਾਂ ਦੀ ਸੇਵਾ ਕਰਨੀ ਹੈ, ਔਰ ਧਨ ਕਰਕੇ ਵੀ ਭਲੇ ਅਰਥ ਮਾਇਆ ਧਰਮ ਦੀ ਕਿਰਤ ਕਰਕੇ ਵੀ ਲਾਉਣੀ ਹੈ। ਤਨ ਮਨ ਧਨ ਕਰਕੇ ਸੇਵਾ ਕਰੋ ਔਰ ਨਾਮ ਪਦਾਰਥ ਲੇਹੋ, ਤੇ ਸਤਿਗੁਰਾਂ ਦੇ ਪਾਸੋਂ ਨਾਮ ਜਿਹੜਾ ਪਦਾਰਥ ਹੈ, ਲੋਕ ਪ੍ਰਲੋਕ ਦਾ ਗਹਿਣਾ ਵੱਡਾ ਪਦਾਰਥ, ਇਹ ਪ੍ਰਾਪਤ ਕਰੋ। ਔਰ ਭਗਤ ਕਰੋ ਤੁਮ ਸਹਿ ਕੇਰੀ, ਸਤਿਗੁਰਾਂ ਦੇ ਪਾਸੋਂ ਨਾਮਦਾਨ ਪ੍ਰਾਪਤ ਕਰਕੇ ਪੰਜਾਂ ਪਿਆਰਿਆਂ ਦੁਆਰਾ ਅੱਜ ਕੱਲ੍ਹ ਜਿਵੇਂ ਮਰਿਆਦਾ ਹੈ, ਜੋ ਗੁਰੂ ਨੇ ਆਗਿਆ ਕੀਤੀ ਹੈ, ਬਚਨ ਗੁਰੂ ਜੋ ਪੂਰਾ ਕਹਿਓ ਮੈਂ ਸ਼ੀਕ ਗਾਂਠੜੀ ਵਾਧਾ। ਮੈਂ ਨਿਊਯਾਰਕ ਤੋਂ 3 ਸਾਲ ਪਹਿਲਾਂ ਗਿਆ ਤੇ ਉੱਥੇ ਇੱਕ ਸੱਜਣ ਸੀ, ਪ੍ਰੇਮ ਸਿੰਘ ਉਹਦਾ ਨਾਂ, ਗ੍ਰੰਥ ਉਹਨੇ ਬੜੇ ਪੜ੍ਹੇ ਹੋਏ, ਤੇ ਆਪਣਾ ਇੱਕ ਸਿੰਘ ਸੀ ਉਹਦੇ ਕੋਲ ਸੰਥਿਆ ਕਰਨ ਆਉਂਦਾ ਸੀ ਉਹ ਬਾਣੀ ਦੀ, ਤੇ ਉਹ ਅੰਮ੍ਰਿਤ ਛਕਣ ਨੂੰ ਨਹੀਂ ਸੀ ਮੰਨਦਾ, ਕਲੀਨ ਛੇਵੜ ਸੀ, ਸਿਰ ਮੂੰਹ ਉਹਨੇ ਮਨਾਇਆ ਹੋਇਆ ਸੀ। ਤੇ ਮੈਨੂੰ ਉਹ ਸਿੰਘ ਸਰਬਜੀਤ ਸਿੰਘ ਕਹਿਣ ਲੱਗਾ ਬਈ ਇਹਦੇ ਨਾਲ ਕਰਖਾ ਕੁਝ ਵਿਚਾਰ, ਜੇ ਤੇਰੀ ਗੱਲ ਮੰਨ ਜਾਏ, ਮੇਰਾ ਚਿੱਤ ਨਹੀਂ ਕਰਦਾ ਇਹਨੂੰ ਸੰਥਿਆ ਕਰਾਉਣ ਨੂੰ, ਇਹ ਬਹਿਸ ਬੜੀ ਕਰਦਾ ਗੋ, ਇਹ ਕਹਿੰਦਾ ਅੰਮ੍ਰਿਤ ਛਕਣ ਦੀ ਕੀ ਲੋੜ ਆ, ਕੇਸ ਦਾੜਾ ਰੱਖਣ ਦੀ ਕੀ ਲੋੜ ਆ। ਮੈਂ ਬੇਨਤੀ ਕੀਤੀ ਵੀ ਆਪਾਂ ਇਹਦੇ ਨਾਲ ਗੱਲਬਾਤ ਕਰ ਲੈਂਦੇ ਹਾਂ, ਜੇ ਤਾਂ ਇਹਦੇ ਮੰਨਣ ਚ ਆ ਗਈ ਤਾਂ ਵਾਹ ਭਲਾ, ਜੇ ਨਾ ਮੰਨਿਆ ਤੇ ਅਸੀਂ ਹਾਰ ਜਾਵਾਂਗੇ, ਹਾਰ ਮੰਨ ਲਵਾਂਗੇ, ਕਿਹੜੀ ਵੱਡੀ ਗੱਲ ਆ। ਸੋ ਇਸ ਪ੍ਰਕਾਰ ਉਹਦੇ ਕੋਲ ਬਹਿ ਗਿਆ ਮੈਂ। ਮੈਂ ਉਹਨੂੰ ਪੁੱਛਿਆ ਦੱਸ ਕਿਉਂ ਨੀ ਅੰਮ੍ਰਿਤ ਛਕਣ, ਉਹ ਕਹੇ ਤੂੰ ਦੱਸ ਅੰਮ੍ਰਿਤ ਛਕਣ ਦੀ ਲੋੜ ਕੀ ਆ। ਮੈਂ ਕਿਹਾ, ਕਹਿੰਦਾ ਮਨ ਸਾਧਣਾ ਚਾਹੀਦਾ, ਮਨ ਸਾਫ਼ ਚਾਹੀਦਾ। ਮੈਂ ਕਿਹਾ ਅੱਛਾ, ਮੈਂ ਕਿਹਾ ਪਹਿਲੀ ਗੱਲ ਤਾਂ ਇਹ ਦੱਸ ਵੀ ਕਲਗੀਧਰ ਪਾਤਸ਼ਾਹ ਨਾਲੋਂ ਮਨ ਜ਼ਿਆਦਾ ਸਾਫ਼ ਹੈ ਤੁਹਾਡਾ ਜੀ। ਫਿਰ ਚੁੱਪ ਕਰ ਗਿਆ। ਫਿਰ ਮੈਂ ਗਿਆ ਵੀ ਵੇਖ, ਉਹ ਕਹਿੰਦਾ ਕੇਸ ਦਾੜੀ ਨੂੰ ਕਿਹੜੇ ਡੱਡੇ ਲੱਗਣਗੇ, ਇਹ ਤਾਂ ਬਾਹਰੀ ਲਿਬਾਸ ਹੈ ਨਾ, ਨਾਲੇ ਭੇਖਾਂ ਦਾ ਮਹਾਰਾਜ ਨੇ ਖੰਡਨ ਕੀਤਾ, ਫਿਰ ਇਹ ਭੇਖ ਬਣਾਉਣ ਦੀ ਕੀ ਲੋੜ ਆ ਭਗਤਾਂ ਵਾਲਾ। ਮੈਂ ਕਿਹਾ ਅੱਛਾ ਜੀ। ਫਿਰ ਮੈਂ ਉਹਨੂੰ ਅਰਜ਼ਾਂ ਕੀਤੀਆਂ, ਬੇਨਤੀਆਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਕਿਹਾ ਸੀ ਕਿੱਕਰ ਤੇ ਚੜ ਜਾਓ ਤੇ ਹਲੂਣਾ ਦਿਓ, ਉੱਤੋਂ ਮਠਿਆਈਆਂ ਡਿੱਗਣਗੀਆਂ। ਸ੍ਰੀ ਚੰਦ ਕਹਿੰਦਾ ਮਹਾਰਾਜ ਤੁਸੀਂ 70-72 ਹੋ, ਉਮਰ ਤੁਹਾਡੀ 70 ਸਾਲ ਦੇ ਕਰੀਬ ਹੋ ਗਈ ਆ, ਤੇ ਮਹਾਰਾਜ ਜੀ ਮੈਂ ਮਖੌਲ ਕਰਾਉਣੇ ਲੋਕਾਂ ਤੋਂ, ਕਦੇ ਕਿੱਕਰਾਂ ਤੋਂ ਵੀ ਮਿਠਾਈਆਂ ਡਿੱਗੀਆਂ ਅੱਜ ਤੱਕ। ਬੁੱਧੀ ਇਹ ਗੱਲ ਕਹਿੰਦੀ ਆ ਵੀ ਕਿੱਕਰਾਂ ਤੋਂ ਮਿਠਾਈਆਂ ਨਹੀਂ ਡਿੱਗ ਸਕਦੀਆਂ, ਪਰ ਸ਼ਰਧਾ ਇਹ ਗੱਲ ਕਹਿੰਦੀ ਆ ਵੀ ਡਿੱਗ ਸਕਦੀਆਂ। ਕਈ ਲੋਕ ਕਹਿੰਦੇ ਆ ਵੀ ਇੰਨੀ ਸ਼ਰਧਾ ਨਹੀਂ ਚਾਹੀਦੀ, ਜਿਹੜੀਆਂ ਲੋਕੀ ਅੱਖਾਂ ਲਈ ਫਿਰਦੇ ਆ ਨਾ, ਇਹਨਾਂ ਅੱਖਾਂ ਤੋਂ ਇੰਨੇ ਬੰਦੇ ਦੇ ਵਿੱਚ ਹੀ ਸ਼ਰਧਾ ਹੋ ਸਕਦੀ ਆ। ਜਿਹੜੀਆਂ ਲੋਕੀ ਦਲੀਲਬਾਜ਼ੀ ਦੀਆਂ ਅੱਖਾਂ ਚੱਕੀ ਫਿਰਦੇ ਹੈ ਨਾ, ਵੀ ਅਸੀਂ ਬੜੇ ਸਿਆਣੇ, ਬੁੱਧੀ ਬੜੀ ਤਾਂ ਲੰਘੀ ਹੋਈ ਆ, ਨਹੀਂ ਇਹ ਭਗਤੀ ਬੁੱਧੀ ਤੋਂ ਉੱਪਰਲੇ ਦਰਜੇ ਦੀ ਚੀਜ਼ ਆ। ਜਿੱਥੇ ਬੁੱਧੀ ਦੇ ਖੰਭ ਸੜ ਜਾਣ ਉੱਥੋਂ ਜਾ ਕੇ ਭਗਤੀ ਆਰੰਭ ਹੁੰਦੀ ਅਸਲ ਵਿੱਚ। ਜਦੋਂ ਮਨ ਭਗਤੀ ਕਰਨ ਲੱਗ ਜਾਂਦਾ, ਬੁੱਧੀ ਦੇ ਖੰਭ ਸੜਨ ਤਾਂ ਹੀ ਕਰੇ ਨਾ, ਜੇ ਬੁੱਧੀ ਅੱਗੋਂ ਤਰਕਾਂ ਕਰੇ ਤਾਂ ਗੱਲ ਕਿਵੇਂ ਬਣੇ। ਜਦੋਂ ਤੱਕ ਹੈ ਮਨ ਦੀ ਮਤ ਆਪਣੀ ਬੁੱਧੀ ਦੇ ਆਸਰੇ ਆਪਾਂ ਜੀ ਰਹੇ, ਉਦੋਂ ਤਾਂ ਗੱਲ ਨਹੀਂ ਬਣਦੀ। ਭਾਈ ਵੀਰ ਸਿੰਘ ਲਿਖਦੇ ਨੇ, ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਟੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਣਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਨਿਆਰੀਆਂ, ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਲਾਈਆਂ ਜਿੰਨਾ ਬੁੱਧੋਂ ਪਾਰ ਤਾਰੀਆਂ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਮੇਰੀਆਂ ਲੱਗੀਆਂ ਨੇ ਯਾਰੀਆਂ। ਇਹ ਭਾਈ ਸਾਹਿਬ ਡਾਕਟਰ ਵੀਰ ਸਿੰਘ ਸਾਹਿਬ ਦੀ ਰਵਾਈ ਆ। ਸੋ ਉਹਨਾਂ ਗੁਰਮੁਖਾਂ ਨੇ ਐਸੇ ਐਸੇ ਉੱਚੇ ਬਚਨ ਲਿਖੇ ਨੇ, ਕਹਿੰਦੇ ਗਿਆਨੀ ਅੱਖਰੀ ਪੜਿਆ, ਅੱਖਰ ਪੜਿਆ ਗਿਆਨੀ ਸਾਨੂੰ ਰੋਕਦਾ, ਭਾਈ ਵੀਰ ਸਿੰਘਾ ਤੈਨੂੰ ਵਹਿਮ ਹੋ ਗਿਆ। ਜਿਵੇਂ ਮੈਨੂੰ ਇੱਕ ਕਹਿੰਦਾ ਸੱਜਣ ਵੀ ਤੂੰ ਸਟੇਜ ਤੇ ਬੋਲਿਆ ਵੀ ਫਲਾਨੇ ਨੂੰ ਦਰਸ਼ਨ ਹੋਏ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਸਾਂ ਪਾਤਸ਼ਾਹ ਸਰੀਰਾਂ ਦੇ ਸੰਸਕਾਰ ਹੋ ਗਏ ਸੀ, ਹੁਣ ਦਰਸ਼ਨ ਕਿਵੇਂ ਹੋਏ। ਮੈਂ ਕਿਹਾ ਵੀ ਇਹ ਤਾਂ ਕਮਾਈ ਦੀ ਬਾਤ ਹੈ, ਵੀ ਜੇ ਕੋਈ ਕਮਾਈ ਕਰੇ ਹੁਣ ਰੱਬ, ਮੈਂ ਕਿਹਾ ਦਿਸਦਾ ਕਿਤੇ, ਕਹਿੰਦਾ ਨਹੀਂ। ਤੇ ਮੈਂ ਕਿਹਾ ਭਗਤੀ ਕਿਸ ਵਾਸਤੇ ਕਰਨੀ ਆ, ਰੱਬ ਤਾਂ ਦੀਦਾ ਨਹੀਂ, ਤੇ ਦੱਸ ਕਾ ਦਿਸ ਸਕਦਾ ਕਿ ਨਹੀਂ ਰੱਬ ਸਰੀਰ ਵਾਲਾ ਥੋੜਾ, ਰੱਬ ਕੋਈ ਸਰੀਰ ਆ, ਕਹਿੰਦਾ ਨਹੀਂ। ਤੇ ਮੈਂ ਕਿਹਾ ਵੀ ਦਸ ਪਾਤਸ਼ਾਹ ਸਰੀਰ ਆ, ਨਹੀਂ। ਸੋ ਗੁਰੂ ਕੇ ਪਿਆਰੇ, ਇਸੇ ਤਰ੍ਹਾਂ ਸ਼੍ਰੀ ਚੰਦ ਨੇ ਉੱਠੇ, ਲਖਮੀ ਦਾਸ ਨੇ ਉੱਠਿਆ ਤੇ ਭਾਈ ਲਹਿਣਾ ਜੀ ਚੜ੍ਹ ਕੇ ਕਿੱਕਰ ਤੇ, ਸ਼੍ਰੀ ਚੰਦ ਤੇ ਲਖਮੀ ਦਾਸ ਕੋਲ ਆ ਕੇ ਖਲੋ ਗਏ, ਕਹਿੰਦੇ ਭਾਈ ਲਹਿਣਿਆ ਟਿਚਕਰਾਂ ਹੋਣਗੀਆਂ, ਮਖੌਲ ਹੋਣਗੇ, ਇੱਥੋਂ ਤੁੱਕੇ ਡਿੱਗਣਗੇ, ਪੱਤੇ ਡਿੱਗਣਗੇ, ਕੰਡੇ ਡਿੱਗਣਗੇ, ਭਾਈ ਲਹਿਣਿਆ ਕਦੇ ਕਿੱਕਰਾਂ ਤੋਂ ਮਠਿਆਈਆਂ ਡਿੱਗੀਆਂ। ਭਾਈ ਲਹਿਣਾ ਜੀ ਕਹਿਣ ਲੱਗੇ, ਮੈਨੂੰ ਨਹੀਂ ਪਤਾ ਕੀ ਡਿੱਗਣਾ ਉੱਤੋਂ ਅੰਦਰ ਬੈਠੇ ਜਿੰਨਾ ਡਿੱਗਣਾ, ਮੇਰਾ ਤਾਂ ਹੁਕਮ ਮੰਨਣਾ ਕੰਮ ਹੈ, ਸੋ ਮੈਂ ਆਗਿਆ ਮੰਨ ਰਿਹਾ। ਆਗਿਆ ਸਮ ਨਹੀਂ ਸਾਹਿਬ ਸੇਵਾ, ਸਾਹ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਜੇ ਸਤਿਗੁਰੂ ਦਾ ਇੰਨਾ ਬਚਨ ਮੰਨਣ ਨਾਲ, ਅੰਮ੍ਰਿਤ ਛਕਣ ਨਾਲ, ਕੇਸ ਦੜ ਰੱਖਣ ਨਾਲ ਗੱਲ ਬਣਦੀ ਹੋਵੇ ਤੇ ਅਸੀਂ ਤਪੱਸਿਆ ਕਿਉਂ ਸਾਧਦੇ ਫਿਰਨਾ ਭਾਈ, ਕਿਉਂ ਔਖੇ ਹੁੰਦੇ ਫਿਰਨਾ। ਜੇ ਗੁਰੂ ਕਹਿੰਦਾ ਮੇਰਾ ਆਹ ਬਚਨ ਮੰਨ ਲਓ ਤੇ ਮੰਨ ਲਓ, ਜਿਹੜਾ ਸੌਖਾ ਸਗੋਂ ਉਹ ਮੰਨੋ। ਸੌਖਾ ਮੰਨ ਨਹੀਂ ਸਕਦੇ, ਮਨ ਨੂੰ ਕਾਬੂ ਕਰਨ ਵਾਲਾ ਜਿਹੜਾ ਬਚਨ ਹੈ, ਏਡਾ ਔਖਾ ਤੁਸੀਂ ਕਿਵੇਂ ਕਮਾ ਲਓਗੇ ਬਾਈ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਕੁਝ ਦਲੀਲਾਂ ਦਿੱਤੀਆਂ ਉਸ ਨੂੰ, ਖੈਰ ਹੁਣ ਸਮਾਂ ਨਹੀਂ ਮੇਰੇ ਕੋਲ। ਫਿਰ ਆਖਿਰ ਉਹ ਮੰਨ ਗਿਆ, ਕਹਿਣ ਲੱਗਾ ਅੱਜ ਤੋਂ ਬਾਅਦ ਮੈਂ ਤਰਕ ਨਹੀਂ ਕਰਾਂਗਾ, ਅੱਜ ਤੋਂ ਬਾਅਦ ਮੈਂ ਕੇਸ ਦਾੜਾ ਨਹੀਂ ਕਟਾਵਾਂਗਾ, ਅਮਰ ਛਕਾਂਗਾ। ਭਾਈ ਪ੍ਰੇਮ ਸਿੰਘ ਨਿਊਯਾਰਕ ਰਹਿੰਦੇ ਨੇ, ਉਹਨਾਂ ਦੀ ਇੱਕ ਕੈਸਟ ਵੀ ਭਰੀ ਹੋਈ ਹੈ ਨਿਤਨੇਮ ਦੀ, ਬੜਾ ਸੁੰਦਰ ਪਾਠ ਕਰਦੇ ਨੇ ਸਿੱਖਿਆ ਹੋਇਆ ਨਾ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਸਤਿਗੁਰੂ ਮਹਾਰਾਜ ਕਹਿੰਦੇ ਨੇ, ਭਗਤ ਕਰੋ ਤੁਮ ਸਹਿ ਕੇਰੀ, ਜੋ ਸਹਿ ਪਿਆਰੇ ਭਾਵੇ। ਉਹ ਭਗਤੀ ਕਰੋ ਪਰਮੇਸ਼ਰ ਦੀ ਜਿਹੜੇ ਉਸ ਪਿਆਰੇ ਨੂੰ ਪਾਉਂਦੀ ਹੋਵੇ, ਜਿਹੜੀ ਚੰਗੀ ਲੱਗੇ, ਨਿਮਰਤਾ ਨੂੰ ਧਾਰ ਕੇ, ਗੁਰੂ ਦੀ ਸਿੱਖਿਆ ਮੰਨ ਕੇ, ਆਪਣਾ ਭਾਣਾ ਤੁਮ ਕਰੋ ਤਾਂ ਫਿਰ ਸਹਿ ਖੁਸ਼ੀ ਨਾ ਆਵੇ। ਜੇ ਆਪਣੇ ਮਨ ਦੀ ਮਰਜ਼ੀ ਕਰੋਗੇ, ਮਨ ਦੇ ਭਾਣੇ ਅਨੁਸਾਰ ਚੱਲੋਗੇ, ਤਾਂ ਫਿਰ ਪਰਮਾਤਮਾ ਦੀ ਖੁਸ਼ੀ ਨਹੀਂ ਤੁਹਾਨੂੰ ਪ੍ਰਾਪਤ ਹੋਵੇਗੀ, ਨਹੀਂ ਆਵਣੀ, ਭਾਵ ਕੇ ਮਿਲਣੀ ਨਹੀਂ। ਭਗਤ ਭਾਵ ਇਹ ਮਾਰਗ ਵਿਖੜਾ, ਭਗਤੀ ਭਾਵਨਾ ਵਾਲਾ, ਰੱਬ ਦੀ ਭਗਤੀ, ਰੱਬ ਦੇ ਪ੍ਰਤੀ ਪ੍ਰੇਮ ਭਾਵਨਾ ਪੈਦਾ ਕਰਨ ਵਾਲਾ ਜਿਹੜਾ ਮਾਰਗ ਹੈ, ਇਹ ਬੜਾ ਵਿਖੜਾ ਹੈ, ਕਠਿਨ ਹੈ, ਪਰ ਗੁਰਦੁਆਰਾ ਕੋ ਪਾਵੇ। ਕੋਈ ਗੁਰੂ ਦੇ ਦੁਆਰੇ ਤੇ ਆ ਕੇ ਗੁਰੂ ਕੋਲੋਂ ਗੁਰੂ ਦੀ ਮਰਜ਼ੀ ਦੇ ਅਨੁਸਾਰ ਹੋ ਕੇ ਇਹ ਦਾਤ ਪ੍ਰਾਪਤ ਕਰ ਸਕਦਾ। ਕਹਿ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿੱਤ ਲਾਵੇ। ਕਹਿੰਦੇ ਹਨ ਸਤਿਗੁਰੂ ਅਮਰਦਾਸ ਮਹਾਰਾਜ ਕਿ ਜਿਸ ਦੇ ਉੱਪਰ ਮੇਰਾ ਵਾਹਿਗੁਰੂ ਕਿਰਪਾ ਕਰਦਾ, ਉਹ ਗੁਰੂ ਦੇ ਬਚਨਾਂ ਨੂੰ ਮੰਨਦਾ, ਆਪਣੀ ਮਨ ਮਰਜ਼ੀ ਛੱਡ ਦਿੰਦਾ, ਸਤਿਗੁਰੂ ਜੋ ਕਹਿੰਦੇ ਨੇ ਉਹ ਮੰਗਣ ਲੱਗ ਜਾਂਦਾ। ਅਸੀਂ ਹੋਰ ਕੁਝ ਮੰਗਦੇ ਹਾਂ, ਮਨ ਹੋਰ ਕੁਝ ਮੰਗਦਾ, ਪਰ ਸਤਿਗੁਰੂ ਕਹਿੰਦੇ ਜਾਚਕ ਜਨ ਜਾਚਾ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ, ਸਾਧ ਜਨਾਂ ਕੀ ਮੰਗੋ ਧੂਰ ਪਾਰ ਬ੍ਰਹਮ ਨਿਰਸ਼ਰਧਾ ਪੂਰ। ਸਤਿਗੁਰੂ ਸਾਨੂੰ ਆਪ ਹੀ ਕਹਿ ਰਹੇ ਨੇ ਵੀ ਸਾਡੇ ਕੋਲੋਂ ਆਹ ਦਾਤਾ ਆ ਕੇ ਮੰਗੋ। ਤੁਸੀਂ ਆਪਣੀ ਮਨ ਦੀ ਮਰਜ਼ੀ ਕਰੀ ਜਾਂਦੇ, ਹੋਰ ਹੋਰ ਮੰਗੀ ਜਾਂਦੇ ਹੋ, ਦੁਨੀਆਂ ਵਿੱਚ ਫਸਾਉਣ ਵਾਲੀਆਂ ਦਾਤਾਂ, ਘੁੰਮਣ ਘੇਰੀ ਚ ਪਾਉਣ ਵਾਲੀਆਂ ਚੀਜ਼ਾਂ ਮੰਗ ਰਹੇ ਹੋ, ਇਹ ਤਾਂ ਮਿਲ ਹੀ ਜਾਣੀਆਂ ਪ੍ਰਾਰੰਭ ਮੁਤਾਬਕ। ਜਿਹੜੀ ਦਾਤ ਵੱਡੀ ਮੰਗਣ ਵਾਲੀ ਉਹ ਮੰਗਦੇ ਨੇ, ਇਸ ਪ੍ਰਕਾਰ ਜਿਹਦੇ ਤੇ ਮੇਰਾ ਵਾਹਿਗੁਰੂ ਕਿਰਪਾਲਤਾ ਕਰਦਾ, ਜਿਹਦੇ ਮਨ ਨੂੰ ਤਸੱਲੀ ਆ ਜਾਂਦੀ ਹੈ ਗੁਰੂ ਦੇ ਬਚਨਾਂ ਤੇ, ਉਹ ਇਸ ਹਰੀ ਦੀ ਭਗਤੀ ਵਿੱਚ ਆਪਣਾ ਚਿੱਤ ਜੋੜ ਲੈਂਦਾ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਸ ਛੰਦ ਦੇ ਪਹਿਲੇ ਅੰਕ ਦੁਆਰਾ ਸਾਨੂੰ ਬਖਸ਼ਿਆ ਹੈ। ਦਾਸ ਪਾਸੋਂ ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰ ਲਈਆਂ। ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।